नमः, श्री गुरुदेव नमः। दास दोनों हाथ जोड़ के संगत के चरणों च मत्था टेकते हुए अपने गुनाह की माफी ले अरदास बेनती करता है। संगत की समर्था है बख्शन की, बख्शन की कृपालता करो। संगत दे बख्शे नूं गुरु साहब भी बख्श देते हैं। आज दे इस रूहानी सत्संग लई गुरु साहबां ने जो शब्द बख्शिश किया है वह है बैराग। असली शब्द जो है वह है राग। जो राग नूं त्यागदा है उसनूं असीं बैरागी कहिंदे हां। हुण इस जगत दे विच राग की है? जदों जीवात्मा मन दा संग करके इस जगत दीआं भौतिक वस्तुआं नूं कोई एक या ज़्यादा वस्तुआं नूं मुख रख करके उसनूं प्राप्त करन लई कोई किरिया करदी है, कोई उधम करदी है, कोई उपराला करदी है, यानी हर वक्त हर पल हर घड़ी उस दा ख्याल इन्हां वस्तुआं दे वल रहिंदा है और इन्हां नूं प्राप्त करन लई वो यतन करदी है। ते असीं इह कहिंदे हां कि उस दी जिंदगी दे विच जीवात्मा दी कोई राग है, यानी कि रागमई है। और अगर कोई वस्तु ना होवे ते असीं कह देंदे हां कि इस व्यक्ति दे जीवन दे विच कोई राग नहीं है, यानी कि इहदी कोई इच्छा नहीं, कोई प्राप्त चीज करना नहीं चाहता। दूसरी तरफ रूहानियत है। रूहानियत दे विच राग किसनूं कहा गया है? रूहानियत दा जो राग है ये जीवात्मा जदों अपने मूल दे विच समाण वास्ते कोई किरिया या उधम करती है, हर पल हर घड़ी इस दा ख्याल उस परमात्मा उस सच नूं प्राप्त करन लई यतन करता है, उपराले करता है, कोई ना कोई विधि नूं अपनांदा है, यानी कि अपनी तड़फ नूं जाहिर करता है हर पल। यानी कि राग दा भाव कि उस दे विच कोई टुट नहीं, यानी कि लगातार लगातार ऐसा यतन करना जीवात्मा लई उस परमात्मा नूं प्राप्त करन वास्ते रूहानियत दे विच उस नूं राग दी संज्ञा दित्ती जांदी है। जिथे जगत दे विच बैरागी उसनूं कहिंदे ने जिहड़ा कि भौतिक वस्तुआं दा त्याग करदा है, रूहानियत दे विच इस दा भाव बिल्कुल अलग है। रूहानियत दे विच भौतिक वस्तुआं दे त्याग दा कोई हुक्म नहीं, यानी कि इस जगत नूं भोगना भी है पर भोगने दा की भाव है। जिस तरीके दे नाल अज दे चल रहे युग दे विच जीवात्मा इस जगत नूं भोग रही है, इस तरीके दा रूहानियत दे विच कोई उपदेश नहीं है। यानी कि उहदी इक सीमा है, एक निश्चित सीमा, यानी कि असी जगत नूं इस तरीके दे नाल और इतना भोगना है कि जितनी कि सानू जीवात्मा नूं इस शरीर दे विच अपना कम करन लई, यानी जगत दा और उसका अपना यानी कि मूल दे विच समाण लई कर्म करन लई जितनी वस्तुआं दी लोड़ पैंदी है इस जगत दे विचों ओह प्राप्त करदी है, उस नूं असी कहिंदे आ कि ओह बैरागी है। यानी कि बैराग दा सीधा जिहा भाव यह है कि असी अख बंद करके इस जगत नूं भोगण नहीं लग जाना। एक निश्चित सीमा है, यानी कि अख नाल जबान नाल कन नाल जिस भी तरीके दे नाल असी इस जगत तो वस्तुआं नूं प्राप्त करन वास्ते उसका ख्याल करदे हां, सूक्ष्म या शरीरिक रूप दे विच हर पल हर कड़ी एक कर्म बनन लग जांदे ने। जो जो कर्म बनते ने त्यों तो बेड़ियां जिहड़ियां ने इस जीवात्मा नूं पैण लग जांदियां ने। पिछलियां बेड़ियां नूं भुगतान वास्ते उहदा जो प्रभावकारी बंधन है इस युग दे विच यानी इस जन्म दे विच असीं भुगता रहे हां, उत्थे दूसरी तरफ जो असीं कर्म करदे हां इह साडे जमा हुंदे जांदे ने और इन्हां दा भुगतान करन वास्ते जीवात्मा नूं फिर बार बार जन्म लेना पैंदा है। यानी कि जन्म और मरण दे गेड चों इह निकल नहीं सकदी। दूसरी पासे रूहानियत इस चीज़ नूं स्पष्ट करदी है कि असीं अगर इस जगत नूं छोड़ भी देवांगे, जंगलां च भी चले जावांगे, तो जरा विचार करके देखो भगवे वस्त्र पाण के असीं इन्हां वस्तुआं नूं छोड़ के जंगल भी चले गए तो क्या साडी भुख खत्म हो गई? नहीं, भुख पूरी करन वास्ते या सानू किसी दे अगे हाथ अटना पेगा या जंगली फलां दे उपर सानू अपना जीवन जो है गुजारना पेगा। दूसरे पासे तन है, तन नू टकन वास्ते कपड़े दी जरूरत है। असी अपना घर त्यागता, अपनी मेहनत दी कमाई छड़ दित्ती और भिख मंगन लग गए। क्यों? क्योंकि सानू ये शरीर नू टकना भी है। फिर तीसरी गल ये है कि शरीर नू ਟੱਕਣ ਵਾਸਤੇ ਜਿੱਥੇ ਵਸਤਰ ਦੀ ਲੋੜ ਹੈ ਉਸਦੇ ਸਿਰ ਦੇ ਉੱਪਰ ਸਾਨੂੰ ਇੱਕ ਛੱਤ ਦੀ ਵੀ ਲੋੜ ਹੈ, ਜਾਂ ਅਸੀਂ ਕੰਦਰਾ ਗੁਫਾ ਦੇ ਵਿੱਚ ਜਾਵਾਂਗੇ ਜਾਂ ਕੋਈ ਝੋਪੜੀ ਬਣਾਵਾਂਗੇ ਜਾਂ ਕੋਈ ਹੋਰ ਕਿਸੇ ਤਰੀਕੇ ਦਾ ਆਸਰਾ ਲਵਾਂਗੇ। ਯਾਨੀ ਕਿ ਤਿੰਨੋਂ ਵਸਤੂਆਂ ਦੀ ਜ਼ਰੂਰਤ ਅਤੇ ਜੰਗਲ ਦੇ ਵਿੱਚ ਜਾ ਕਰਕੇ ਵੀ ਸਾਨੂੰ ਪੂਰੀ ਕਰਨੀ ਪਈ, ਅਤੇ ਰੂਹਾਨੀਅਤ ਇਸ ਚੀਜ਼ ਦਾ ਉਪਦੇਸ਼ ਨਹੀਂ ਦਿੰਦੀ। ਅਸੀਂ ਜਿੱਥੇ ਸਮਾਜ ਦੇ ਉੱਪਰ ਬੋਝ ਬਣ ਕਰਕੇ ਜੀਵੀਏ ਔਰ ਆਪਣੇ ਆਪ ਨੂੰ ਬੈਰਾਗੀ ਕਹੀਏ, ਉਹ ਇਹ ਅਸਲੀ ਬੈਰਾਗ ਨਹੀਂ ਹੈ। ਬੈਰਾਗ ਦੇ ਵਿੱਚ, ਸਮਾਜ ਦੇ ਵਿੱਚ ਜੋ ਬੈਰਾਗ ਹੈ ਵਸਤੂਆਂ ਦਾ ਤਿਆਗ ਹੈ, ਪਰ ਰੂਹਾਨੀਅਤ ਦੇ ਵਿੱਚ ਵਸਤੂਆਂ ਦਾ ਤਿਆਗ ਕਰਨ ਦਾ ਉਪਦੇਸ਼ ਨਹੀਂ ਹੁੰਦਾ। ਵਸਤੂਆਂ ਨੂੰ ਸਿਰਫ ਇੱਕ ਸੀਮਿਤ ਮਾਤਰਾ ਦੇ ਵਿੱਚ, ਜਿਤਨਾ ਕਿ ਇਸ ਜੀਵਾਤਮਾ ਨੂੰ ਕੰਮ ਕਰਨ ਵਾਸਤੇ ਜ਼ਰੂਰਤ ਹੈ, ਉਤਨਾ ਇਸ ਸੰਸਾਰ ਦੇ ਵਿੱਚੋਂ ਉਸਨੇ ਆਪਣਾ ਹਿੱਸਾ ਲੈਣਾ ਹੈ। ਜਿੱਥੇ ਉਸਨੇ ਆਪਣਾ ਹਿੱਸਾ ਲੈਣਾ ਹੈ ਉੱਥੇ ਜਗਤ ਦੇ ਵਿੱਚ ਬਹੁਤ ਸਾਰੇ ਪਰੋਪਕਾਰ ਵੀ ਕਰਨੇ ਨੇ। ਪਰੋਪਕਾਰ ਕਿਸ ਤਰੀਕੇ ਦੇ ਨੇ? ਸਭ ਤੋਂ ਵੱਡਾ ਪਰੋਪਕਾਰ ਤਾਂ ਇੱਕੋ ਹੀ ਹੈ ਕਿ ਇਸ ਜੀਵਾਤਮਾ ਦਾ ਉਧਾਰ ਕਰਨਾ। ਇਹ ਜੀਵਾਤਮਾ ਦਾ ਉਧਾਰ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ? ਜਦ ਤੱਕ ਇਸ ਨੂੰ ਬੇੜੀਆਂ ਪਈਆਂ ਨੇ ਇਸ ਦਾ ਉਧਾਰ ਨਹੀਂ ਹੋ ਸਕਦਾ। ਤਾਂ ਇਸਦਾ ਇੱਕੋ ਹੀ ਉਧਾਰ ਹੈ ਕਿ ਇਹ ਬੇੜੀਆਂ ਇੱਕ ਇੱਕ ਕਰਕੇ ਖੋਲੀਆਂ ਜਾਣ। ਇਹ ਕਿਸ ਤਰੀਕੇ ਨਾਲ ਖੁੱਲਣਗੀਆਂ? ਜਿੱਥੇ ਕਿ ਇਹਨੂੰ ਹੋਰ ਬੇੜੀਆਂ ਨਾ ਪਾਈਆਂ ਜਾਣ, ਔਰ ਉੱਥੇ ਜਿਹੜੀਆਂ ਬੇੜੀਆਂ ਪਈਆਂ ਹੋਈਆਂ ਨੇ ਇੱਕ ਇੱਕ ਕਰਕੇ ਅਸੀਂ ਇਸ ਨੂੰ ਖੋਲੀਏ। ਔਰ ਅਸੀਂ ਕਿਸ ਤਰੀਕੇ ਦੇ ਨਾਲ, ਜਿਸ ਲਈ ਅਸੀਂ ਆਪਣੇ ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਜਾਵਾਂਗੇ, ਤਨ ਮਨ ਧਨ ਵਚਨ ਔਰ ਕਰਮ ਦੀ ਟੇਕ ਲਵਾਂਗੇ, ਫਿਰ ਜਿਸ ਤਰੀਕੇ ਦਾ ਉਪਦੇਸ਼, ਜਿਸ ਤਰੀਕੇ ਦਾ ਹੁਕਮ ਸਤਿਗੁਰੂ ਕਰਦੇ ਨੇ, ਉਸ ਤਰੀਕੇ ਦੇ ਹੁਕਮ ਵਿੱਚ ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਢਾਲਾਂਗੇ, ਉਸ ਨੂੰ ਅਮਲੀ ਜਾਮਾ ਪਹਿਨਾਵਾਂਗੇ, ਉਸ ਵੇਲੇ ਇਹ ਬੇੜੀਆਂ ਪੈਣੀਆਂ ਬੰਦ ਹੋ ਜਾਣਗੀਆਂ। ਯਾਨੀ ਕਿ ਆਪਣੀ ਜੇਬ ਦੇ ਵਿੱਚ ਕੋਈ ਲਿਸਟ ਰੱਖ ਕਰਕੇ, ਕੋਈ ਇੱਛਾ ਜਾਂ ਕਾਮਨਾ ਰੱਖ ਕਰਕੇ ਅਸੀਂ ਗੁਰੂ ਦੇ ਉਪਦੇਸ਼ ਉੱਪਰ ਅਮਲ ਕਰਾਂਗੇ, ਅਤੇ ਵਿਚਾਰ ਕਰਕੇ ਦੇਖ ਲਓ ਕਿ ਜਿਹੜੀ ਅਸੀਂ ਸੇਵਾ ਕੀਤੀ ਹੈ, ਚਾਹੇ ਕਿਸੇ ਵੀ ਜਗ੍ਹਾ ਕਿਸੇ ਅਵਤਾਰ ਦੀ ਕਰੀਏ ਜਾਂ ਪੂਰੇ ਸਤਿਗੁਰੂ ਦੀ, ਯਾਨੀ ਕਿ ਉਹ ਸਤਿਪੁਰਸ਼ ਦੇ ਅਵਤਾਰ ਨੇ, ਜਿਹੜੇ ਹੋਰ ਅਵਤਾਰ ਹੋਏ ਨੇ ਉਹ ਕਾਲ ਦੇ ਵਿਸ਼ਨੂੰ ਭਗਵਾਨ ਦੇ ਅਵਤਾਰ ਹੋਏ ਨੇ। ਯਾਨੀ ਕਿ ਇਹ ਈਸ਼ਵਰੀ ਤਾਕਤਾਂ ਨੇ ਆਪਣੀ ਸਮਰੱਥਾ ਲੈ ਕਰਕੇ ਇਸ ਜਗਤ ਵਿੱਚ ਆਪਣਾ ਆਪਣਾ ਕੰਮ ਕਰਦੀਆਂ ਨੇ। ਔਰ ਜਦੋਂ ਅਸੀਂ ਇਹਨਾਂ ਦਾ ਸਹਾਰਾ ਲੈ ਕਰਕੇ ਇਹਨਾਂ ਦੇ ਉਪਦੇਸ਼ਾਂ ਅਨੁਸਾਰ ਚੱਲਦੇ ਹਾਂ, ਅਤੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ, ਅਵਸ਼ ਹੋਣਗੀਆਂ। ਅਤੇ ਯਾਨੀ ਕਿ ਅਗਰ ਲੋਹੇ ਦੀ ਜ਼ੰਜੀਰ ਪਈ ਜਾਂ ਸੋਨੇ ਦੀ ਜ਼ੰਜੀਰ ਪਈ, ਜੀਵਾਤਮਾ 'ਤੇ ਬੰਧੀ ਗਈ, ਯਾਨੀ ਕਿ ਉਹ ਚੜ੍ਹਾਈ ਨਹੀਂ ਕਰ ਸਕਦੀ, ਉਸਦਾ ਉਧਾਰ ਨਹੀਂ ਹੋ ਸਕਦਾ, ਉਹ ਮੁਕਤੀ ਦੇ ਰਸਤੇ ਨੂੰ ਪ੍ਰਾਪਤ ਨਹੀਂ ਕਰ ਸਕਦੀ, ਅਤੇ ਉਸਦਾ ਫਾਇਦਾ ਕੀ ਹੋਇਆ? ਪੂਰਨ ਸਤਿਗੁਰੂ ਦੇ ਕੋਲ ਵੀ ਆਏ, ਉਦਮ ਵੀ ਕੀਤਾ, ਸੇਵਾ ਵੀ ਕੀਤੀ, ਉਸਦੇ ਬਾਅਦ ਇੱਕ ਕਾਮਨਾ ਕਰ ਲਈ, ਇੱਕ ਇੱਛਾ ਆਪਣੇ ਮੁੱਖ ਰੱਖ ਲਈ ਕਿ ਸਾਡਾ ਇਹ ਕਾਰਜ ਸਫਲ ਹੋ ਜਾਏ, ਅਤੇ ਕਿਆ ਉਹ ਕਾਰਜ ਸਫਲ ਨਹੀਂ ਹੋਏਗਾ? ਕਾਰਜ ਜ਼ਰੂਰ ਸਫਲ ਹੋਏਗਾ, ਹੁਣ ਨਹੀਂ ਹੋਏਗਾ, ਬਾਅਦ ਵਿੱਚ ਹੋਏਗਾ, ਇਸ ਜਨਮ ਵਿੱਚ ਨਹੀਂ ਹੋਏਗਾ, ਅਗਲੇ ਜਨਮਾਂ 'ਚ ਹੋਏਗਾ। ਕਿਉਂ ਅਗਲੇ ਜਨਮਾਂ 'ਚ ਹੋਏਗਾ? ਕਿਉਂਕਿ ਸਾਡੀ ਲਿਸਟ ਬੜੀ ਵੱਡੀ ਆ। ਜਦੋਂ ਅਸੀਂ ਇਸ ਧਰਤੀ 'ਤੇ ਆਏ ਹਾਂ, ਯਾਨੀ ਸੱਚਖੰਡ ਤੋਂ ਉਤਰ ਕੇ ਇਸ ਸਭ ਤੋਂ ਨਿਚਲੇ ਲੋਕ ਦੇ ਵਿੱਚ ਅਸੀਂ ਵਿਚਰਨ ਕਰ ਰਹੇ ਹਾਂ, ਜਿਉਂ ਤੋਂ ਇਹ ਜੀਵਾਤਮਾ ਨੇ ਮਨ ਦਾ ਸੰਗ ਕਰਕੇ ਸਵਾਦ ਲਗਾਏ ਨੇ, ਕਰਮ ਬਣੇ ਨੇ ਔਰ ਇਹਨਾਂ ਦਾ ਭੁਗਤਾਨ ਕਰਦੀ ਆ ਰਹੀ ਹੈ, ਤਿਉਂ ਤੋਂ ਇਹ ਲਿਸਟ ਬਣਦੀ ਪਈ ਆ। ਇਹ ਲਿਸਟ ਕਦੇ ਪੂਰੀ ਨਹੀਂ ਹੋ ਸਕਦੀ, ਸਦੀਆਂ ਹੀ ਹੋ ਗਈਆਂ ਸਾਨੂੰ ਸੱਚਖੰਡ ਤੋਂ ਉਤਰਿਆ, ਅੱਜ ਤੱਕ ਸਾਨੂੰ ਸਮੇਂ ਦਾ ਗਿਆਨ ਨਹੀਂ। ਇਤਨਾ ਅਨੰਤ ਕਾਲ ਤੋਂ ਅਸੀਂ ਇਸ ਭੋਗ ਦੇ ਵਿੱਚ ਔਰ ਇਸ ਦਾ ਭੁਗਤਾਨ ਕਰਨ ਵਿੱਚ ਫਸੇ ਹਾਂ। ਇਹ ਵਿਚਾਰ ਕਰਕੇ ਦੇਖੋ, ਅਸੀਂ ਕੋਈ ਵੀ ਸਵਾਦ ਲਾਵਾਂਗੇ ਤਾਂ ਕਿਆ ਸਾਨੂੰ ਕੀਮਤ ਨਹੀਂ ਦੇਣੀ ਪਏਗੀ? ਇਹ ਨਿਯਮ ਹੈ ਇਸ ਸ੍ਰਿਸ਼ਟੀ ਦਾ ਕਿ ਸਾਨੂੰ ਉਸਦਾ ਮੁੱਲ ਚੁਕਾਉਣਾ ਪਏਗਾ, ਚਾਹੇ ਰੋ ਕੇ ਚੁਕਾਈਏ, ਚਾਹੇ ਹੱਸ ਕੇ ਚੁਕਾਈਏ। ਹੁਣ ਜਿਹੜਾ ਅਸੀਂ ਮੁੱਲ ਨਹੀਂ ਚੁਕਾਉਂਦੇ ਉਹ ਸਾਨੂੰ ਦੁੱਖ ਲੱਗਦਾ ਹੈ, ਸਾਨੂੰ ਦੁੱਖ ਭੋਗਣਾ ਪੈਂਦਾ ਹੈ। ਅਸੀਂ ਸਤਿਗੁਰੂ ਕੋਲ ਆਉਂਦੇ ਹਾਂ, ਆਪਣੀ ਫਰਿਆਦ ਕਰਦੇ ਹਾਂ, ਕੋਈ ਨਾ ਕੋਈ ਸਮੱਸਿਆ ਰੱਖਦੇ ਹਾਂ। ਇਹ ਸਮੱਸਿਆ ਕੀ ਹੈ? ਇਹ ਸਮੱਸਿਆ ਉਹ ਭੁਗਤਾਨ ਹੈ ਜਿਹੜੇ ਪਿਛਲੇ ਜਨਮਾਂ ਦੇ ਵਿੱਚ ਅਸੀਂ ਨਾ ਚਾਹਣ ਦੇ ਬਾਵਜੂਦ ਵੀ ਕੀਤਾ। ਅਗਰ ਜੀਵਾਤਮਾ ਨੇ ਉਦਮ ਕੀਤਾ ਆਪਣੇ ਮੂਲ ਵਿੱਚ ਸਮਾਉਣ ਵਾਸਤੇ, ਤਾਂ ਬਹੁਤ ਥੋੜ੍ਹਾ ਜਿਹਾ ਕੀਤਾ, ਯਾਨੀ ਕਿ ਮਨ ਦੇ ਸੰਗ 'ਚੋਂ ਨਿਕਲ ਨਾ ਸਕੀ, ਜੋ ਅਧੂਰਾ ਕਰਮ ਸੀ ਅਧੂਰਾ ਫਲ ਲੈ ਕਰਕੇ ਆਇਆ। ਅਧੂਰਾ ਫਲ ਕੀ? ਕਿ ਸਾਨੂੰ ਫਿਰ ਜਨਮ ਲੈਣਾ ਪਿਆ। ਅਗਰ ਬਹੁਤ ਸਾਰੀਆਂ ਇੱਛਾ ਸਨ, ਇੱਕ ਐਸੀ ਹਵਸ ਸੀ, ਇੱਕ ਐਸੀ ਤ੍ਰਿਸ਼ਨਾ ਸੀ, ਤਾਂ ਨਿਚਲੇ ਜਾਮਿਆਂ 'ਚ ਜਾਣਾ ਪੈ ਗਿਆ, ਔਰ ਨਿਚਲੇ ਜਾਮਿਆਂ 'ਚੋਂ ਨਿਕਲੇ, ਜਦੋਂ ਸਾਡੀ ਤ੍ਰਿਪਤੀ ਹੋਈ, ਉਤਲੇ ਜਾਮਿਆਂ 'ਚ ਆਏ, ਤਾਂ ਉੱਥੇ ਆ ਕਰਕੇ ਅਸੀਂ ਐਸੇ ਕਰਮ ਕਾਂਡ ਕਰ ਲਏ, ਕੋਈ ਜਗ੍ਹਾ ਦੇ ਵਿੱਚ ਫਸ ਗਿਆ, ਕੋਈ ਤੀਰਥ ਵਿੱਚ ਫਸ ਗਿਆ, ਕੋਈ ਇਸ਼ਨਾਨ ਵਿੱਚ ਫਸ ਗਿਆ, ਕੋਈ ਹੋਰ ਕਈ ਤਰੀਕੇ ਦੇ ਅਧੂਰੇ ਸੰਤਾਂ ਦੇ ਕੋਲ ਫਸ ਗਿਆ, ਅਵਤਾਰਾਂ ਕੋਲ ਫਸ ਗਿਆ। ਉਸਦਾ ਨਤੀਜਾ ਕੀ ਹੋਇਆ? ਕਿ ਉਹਨਾਂ ਨੇ ਐਸੇ ਕਰਮ ਕਰਾ ਕਰਕੇ, ਯਾਨੀ ਕਿ ਇੱਕ ਹੱਤਿਆ ਕੀਤੀ ਔਰ ਦੂਸਰੀ ਹੱਤਿਆ ਕਰਕੇ ਉਹ ਕਰਮ ਧਵਾਉਣ ਦੀ ਸੰਗਿਆ ਦੇ ਰਹੇ ਨੇ, ਔਰ ਉਸ ਤੋਂ ਬਾਅਦ ਵਾਰ ਦੇ ਰਹੇ ਨੇ ਉਚਲੀ ਜੂਨਾ ਦਾ, ਯਾਨੀ ਉੱਤਮ ਭੋਗੀ ਜੂਨਾ, ਜਿਹਨਾਂ ਦੇਵੀ ਦੇਵਤਾ ਨੂੰ ਅਸੀਂ ਪੂਜ ਰਹੇ ਹਾਂ। ਵਿਚਾਰ ਕਰਕੇ ਦੇਖੋ, ਅਸੀਂ ਸਵਰਗ ਜਾਂ ਵੈਕੁੰਠ ਦੀ ਕਾਮਨਾ ਕਰ ਰਹੇ ਹਾਂ, ਅਤੇ ਸਵਰਗ ਵੈਕੁੰਠ ਵਿੱਚ ਕੌਣ ਬੈਠੇ ਨੇ? ਦੇਵੀ ਦੇਵਤਾ ਬੈਠੇ ਨੇ। ਉਹ ਕਿੱਥੋਂ ਉਤਰ ਕੇ ਆਏ ਨੇ? ਕੋਈ ਜਾਦੂ ਮੰਤਰ ਨਹੀਂ ਹੋ ਗਿਆ। ਇਸੀ ਲੋਕ ਦੇ ਵਿੱਚੋਂ ਜਿਹੜੀਆਂ ਸਾਡੀਆਂ ਵਰਗੀਆਂ ਜੀਵਾਤਮਾ ਕੋਈ ਬਹੁਤ ਅੱਛਾ ਕਰਮ ਕਰਨ ਲੱਗ ਜਾਂਦੀਆਂ ਨੇ, अच्छा फल प्राप्त कर दिया ने, कोई दुख वाला काम नहीं, कोई रोग वाला काम नहीं, तो उसनु की फल मिलता है? वर मिल जाते हैं। ये देवी देवता ईश्वरी ताकत लैकर के आते हैं। ये काल की एक सूक्ष्म चाल है, बड़ा महीन जाल बुनिया गया है, और ये वर दे करके जीवात्मा फिर बंधन बन देंगे ने। यानी कि उत्तम भोगी जून मिल गई, लंबी उम्र मिल गई, स्वर्गा दे विच वासा हो गया, वैकुंठा दे विच वसन लग गए। यानी कि विचार करके देखो, जंजीर तो फिर पै गई, बेशक सोने की पै गई। यानी कि जदों भी वो साड़ी अवस्था वो भोग खत्म होएगा, उस तो बाद आकर के फिर सानू इस लोक दे विच निचले जामिया जाना पेगा। किशन जी ने गीता दे विच इस लोक चीज नू बड़ी जल्दी तरह स्पष्ट किया है। वो कहंदे ने, हे कुंती पुत्र देख, ये जो कीड़ा है ये कई बार ब्रह्मा, कई बार विष्णु, कई बार शिव जैसी ऊंची गति प्राप्त कर चुका है। अब कर्मों के अधीन ये फिर निचली श्रेणी में एक कीड़े की जून में भ्रमण कर रहा है। तो इस तो विचार कर लो कि उन अधूरे अवतारा ने, यानी कि अधूरी ईश्वरी ताकत ने भी इस सच नु प्रकट किया है कि तू रहेगा 84 दे विच ही। अगर 84 चो बाहर निकलना चाहता है तो तू ऐसा कर्म कर, तन मन वचन धर्म और कर्म दे नाल, कि तू अपने सतगुरु दे विच लीन हो जा। यानी कि तू ताई कर्म दे बंधन चो निकलेगा जदों मन बुद्धि और प्राणा नु अब तू मेरे अंदर स्थित करेगा। हर पल हर कड़ी मेरे अंदर स्थित होकर ऐसा कर्म कर कि उसका फल जो है वो मैनू अर्पित करता चल। और जिस तरीके दे नाल तू मैनू अर्पित करता चलेगा, तू इस दे बंधनकारी प्रभाव दे विच नहीं आएगा। फिर जो कुछ भी मैं तैनू ठीक समझांगा वो तैनू दवांगा, और उसका फल की होएगा कि तू किसी नू मारदा होया भी उस दे बंधनकारी प्रभाव तो अलग, यानी कि तू नहीं मारदा, तू सदा लई मुक्त हो जाएगा। तैनू दोबारा तो इस 84 दे भ्रमण दे विच आना नहीं पएगा। यानी कि यह वाणी जो है यह सचखंड की सच्ची वाणी है। यह वाणी सानू सिर्फ इस वास्ते दिती जाती है कि यह जीवात्मा के नाल सतगुरों का एक वादा है सतपुरुष का, कि असी इस लोक दे विच जदों तुसी तड़फ महसूस करोगे, तपश महसूस करोगे, अपने मूल दे विच समाण वास्ते उदम करोगे, आना चाहोगे, तो असी तुहानू सच का होका देंगे, हक की आवाज देंगे। तुसी इस आवाज नू सुन करके चेत जाना है। यानी कि जीवात्मा सुती है, अंधी और बहरी है। अंधी बहरी का की भाव है कि असी अख बंद करके अंतर दे विच देखते हैं, सानू अंधकार नजर आता है। तो क्या यह सचमुच अंधकार है? यह अज्ञानता का अंधकार है। जीवात्मा की अपनी रोशनी जड़ी है यह 12 सूरज की है। असी इस जगत दे विच एक सूरज नू इन्हां अखां दे नाल नहीं देख सकते, तो 12 सूरज की रोशनी होने के बावजूद यह जीवात्मा अंतर दे विच अंधेरा महसूस कर रही है। तो क्यों? उसकी सिर्फ एको ही वजह है कि असी जो कई जन्मों का अनगिनत जन्मों तो जो कर्म किए ने, स्वाद लाए ने, उन्हां दी जो मैल यानी कि कर्मों का बंधनकारी प्रभाव इकट्ठा किया है, यह किस तरीके दे नाल इकट्ठा होंदा है? यह जो भी कर्म करती है जीवात्मा, इन्हां दा बंधनकारी प्रभाव बीज रूप दे विच ब्रह्म दे विच इकट्ठा होंदा रहिंदा है। और उस दे विचों जड़ा कि जिसले जीवात्मा नूं जन्म दिता जाता है, जिस भी जून दे विच, उस वेले उस नूं कुछ कर्म उहदे विचों दिते जांदे ने। इस तो एक फैसला बिल्कुल सीधा और स्पष्ट है। जड़ी लिस्ट लै करके असीं सतगुरु दे अगे फरियाद करदे आ ना, रोंदे आ, पिटदे आ, ते विचार करके देखो, जड़ा स्वाद असीं पता ही नहीं किहड़े युग दे विच, किहड़े समय, किहड़े जन्म दे विच लगाया है, और उसका बंधनकारी प्रभाव जमा हो चुका है, ते असी उस दी प्रतिक्रिया दे फल तो किस तरीके दे नाल बच सकते हैं। यानी कि वह कर्म का फल जो है वह सानू भोगना पेगा, और सब तो अच्छा और सस्ता भुगतान इस देह दे उपर उस कर्म नू भुगत लेना है। तो सतगुरु भी एक सीमा तक जहर देंदे ने, वह भी कोई विरली भागा वाली जीवात्मा जिसले हर पल हर कड़ी अपनी हस्ती उस उपदेश दे उपर मिटा देंदी है, तद जा करके सतगुरु जो है वह ब्याज खत्म कर देंदे ने। पर मूल ते उस जीवात्मा नू फिर भी खाना ही पैंदा है। यानी कि असी इस दे बंधनकारी प्रभाव तो बच नहीं सकते, चाहे कितना भी समा हो जाए। अनगिनत युगों के बाद भी जीवात्मा जद भी इस इन्हां लोकां दे विच आएगी, जिस भी जून दे विच जाएगी, जैसा भी फल उसने भोगना है, वह फल उसनू उस जगह लै करके पहुँच जाता है, और उस वेले उसकी मत मारी जाती है। महाभारत दे विच भीष्म पिता ने इस चीज़ नू बिल्कुल स्पष्ट किया है। जिसले द्रौपदी गई है उन्होंने दर्शन करन वास्ते, उसले वह ज्ञान की गल्लां कर रहे सन। की गल्लां कर रहे सन? कि यह शरीर की है और किस तरीके दे नाल असी इस तो मुक्त हो सकते हैं, आवागमन तो बच सकते हैं। तो उसले द्रौपदी जो है हस पई, तो उन्होंने पूछा भी दे हसन की गल है? तो वह कहन लगी, भाई तुसी ये दसो, उस वक्त तुहाडा ज्ञान कित्थे सी जिसले भरे दरबार दे विच मैनू बेइज्जत किया जा रहा सी, ਉਸ ਵੇਲੇ ਉਹਨਾਂ ਨੇ ਬੜੇ ਗਿਆਨ ਦੀ ਗੱਲ ਕੀਤੀ ਹੈ। ਕਹਿੰਦੇ ਬੇਟੀ ਇਸਦੇ ਦੋ ਕਾਰਨ ਨੇ, ਇੱਕ ਕਾਰਨ ਤਾਂ ਇਹ ਹੈ ਕਿ ਮੈਂ ਦੁਰਯੋਧਨ ਦਾ ਅੰਨ ਖਾ ਕਰਕੇ ਆਪਣੀ ਬੁੱਧੀ ਭ੍ਰਿਸ਼ਟ ਕਰ ਚੁੱਕਾ ਸੀ। ਇਸ ਤੋਂ ਇੱਕ ਚੀਜ਼ ਸਪਸ਼ਟ ਹੈ, ਰੂਹਾਨੀਅਤ ਦਾ ਬੜਾ ਕੀਮਤੀ ਪਹਿਲੂ ਇਹ ਉਪਦੇਸ਼ ਹੈ ਜੋ ਭਿਸ਼ਮ ਪਿਤਾਮਹ ਨੇ ਦਿੱਤਾ ਕਿ ਅਸੀਂ ਜੋ ਅੰਨ ਖਾਂਦੇ ਹਾਂ ਇਹ ਸਾਡਾ ਹੱਕ ਦਾ ਹੋਣਾ ਚਾਹੀਦਾ, ਉੱਚਾ ਔਰ ਸੁੱਚਾ ਹੋਣਾ ਚਾਹੀਦਾ। ਯਾਨੀ ਕਿ ਨੌ ਸਿੱਧਿਆਂ ਦੀ ਕਮਾਈ, ਨੌ ਸਿੱਧਿਆਂ ਦੀ ਕਮਾਈ ਦਾ ਇਹ ਭਾਵ ਨਹੀਂ ਹੈ ਕਿ ਅਸੀਂ ਇੱਕ ਮਜ਼ਦੂਰ ਬਣ ਕਰਕੇ ਕਿਸੇ ਜਗ੍ਹਾ ਮਿਹਨਤ ਕਰ ਰਹੇ ਹਾਂ ਜਾਂ ਲਗਾਇਆ ਹੈ ਅਤੇ ਅੱਧੀ ਦਿਹਾੜੀ ਅਸੀਂ ਅੱਖਾਂ ਦੇ ਵਿੱਚ ਮਾਲਿਕ ਦੇ ਮਿੱਟੀ ਪਾ ਰਹੇ ਹਾਂ ਔਰ ਅੱਧੀ ਦਿਹਾੜੀ ਕੰਮ ਕਰਕੇ ਅਸੀਂ ਨੌ ਸਿੱਧਿਆਂ ਦੀ ਕਮਾਈ ਗਿਣ ਰਹੇ ਹਾਂ, ਅਤੇ ਨਹੀਂ, ਇਹ ਨੌ ਸਿੱਧਿਆਂ ਦੀ ਕਮਾਈ ਨਹੀਂ ਹੈ। ਨੌ ਸਿੱਧਿਆਂ ਦੀ ਕਮਾਈ ਕੀ ਹੈ ਕਿ ਜੋ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ, ਹਰ ਵਿਅਕਤੀ ਵਾਸਤੇ ਸਤਿਗੁਰੂ ਅਲੱਗ ਤਰੀਕੇ ਦਾ ਉਪਦੇਸ਼ ਦਿੰਦੇ ਨੇ ਕਿ ਉਹ ਉਪਦੇਸ਼ ਉਸਦੀ ਜੀਵਨ ਦੇ ਕਰਮਾਂ ਦੇ ਸਮਰੱਥਾ ਦੇ ਅਨੁਸਾਰ ਦਿੱਤਾ ਜਾਂਦਾ ਹੈ। ਕੋਈ ਇਹ ਨਹੀਂ ਹੈ ਕਿ ਸਰੀਰਕ ਰੂਪ ਦੇ ਵਿੱਚ ਜੋ ਕਰਮ ਕੀਤਾ ਜਾਂਦਾ ਹੈ ਉਹ ਨੌ ਸਿੱਧਿਆਂ ਦੀ ਕਮਾਈ ਹੈ। ਯਾਨੀ ਕਿ ਉਪਦੇਸ਼ ਅਨੁਸਾਰ, ਹੁਕਮ ਅਨੁਸਾਰ ਜਦੋਂ ਜੀਵਾਤਮਾ ਆਪਣੀ ਕਿਰਤ ਕਰਦੀ ਹੈ, ਆਪਣੀ ਕਮਾਈ ਕਰਦੀ ਹੈ ਔਰ ਉਹਦਾ ਕੁਝ ਨਾ ਕੁਝ ਹਿੱਸਾ, ਜ਼ਰੂਰੀ ਗੱਲ ਹੈ, ਸੰਗਤ ਦੇ ਉੱਪਰ ਵੀ ਖਰਚ ਕਰਦੀ ਹੈ ਜਾਂ ਹੋਰ ਦੁਖੀ ਜਾਂ ਮਜ਼ਲੂਮਾਂ ਦੇ ਉੱਪਰ ਖਰਚ ਕਰਦੀ ਹੈ ਔਰ ਜ਼ਰੂਰਤ ਮਾਤਰ ਲਈ ਜਿਤਨਾ ਕਿ ਉਸਨੂੰ ਜ਼ਰੂਰਤ ਹੈ ਆਪਣੇ ਪਰਿਵਾਰ ਦੇ ਲਈ ਇਸਤੇਮਾਲ ਕਰਦੀ ਹੈ ਔਰ ਬਾਕੀ ਦਾ ਸਾਰਾ ਜੋ ਹੈ ਆਪਣੇ ਗੁਰੂ ਦੇ ਚਰਨੀ ਭੇਟ ਕਰਦੀ ਹੈ, ਅਤੇ ਉਹੀ ਜਿਹੜੀ ਹੈ ਕਮਾਈ ਸਫਲ ਹੁੰਦੀ ਹੈ, ਉਸੇ ਨੂੰ ਅਸੀਂ ਨੌ ਸਿੱਧਿਆਂ ਦੀ ਕਹਿ ਸਕਦੇ ਹਾਂ। ਅਤੇ ਉਸ ਤੋਂ ਇਸ ਉਪਦੇਸ਼ ਤੋਂ ਬਿਲਕੁਲ ਸਪਸ਼ਟ ਹੈ ਕਿ ਦੁਰਯੋਧਨ ਜੋ ਕਮਾਈ ਕਰਦਾ ਸੀ ਆਪਣੇ ਰਾਜ ਦੇ ਵਿੱਚ, ਯਾਨੀ ਕਿ ਕਰ ਦੇ ਰੂਪ ਦੇ ਵਿੱਚ ਜੋ ਵੀ ਉਹ ਲੈਂਦਾ ਸੀ ਉਹ ਨਜਾਇਜ਼ ਲੈਂਦਾ ਸੀ, ਅਤੇ ਉਸ ਦੇ ਨਾਲ ਕੀ ਹੋਇਆ, ਉਹਨਾਂ ਦੀ ਮਤ ਮਾਰੀ ਗਈ, ਯਾਨੀ ਬੁੱਧੀ ਭ੍ਰਿਸ਼ਟ ਹੋ ਗਈ। ਉਸ ਦੇ ਬਾਅਦ ਦੂਸਰਾ ਕਾਰਨ ਉਹਨਾਂ ਨੇ ਦਿੱਤਾ ਹੈ ਕਿ ਜਿਸ ਵੇਲੇ ਪਿਛਲੇ ਜਨਮਾਂ ਦਾ ਬੰਧਨਕਾਰੀ ਪ੍ਰਭਾਵ ਕਿਸੇ ਵੀ ਜਨਮ ਦੇ ਵਿੱਚ ਆਪਣਾ ਫਲ ਲੈ ਕਰਕੇ ਪ੍ਰਗਟ ਹੁੰਦਾ ਹੈ, ਯਾਨੀ ਕਿ ਵੱਧ ਕਰਮ ਜਿਹੜੇ ਨੇ ਉਹ ਪਿਛਲੇ ਜਨਮਾਂ 'ਚੋਂ ਕੁਛ ਕਰਮ ਦਾ ਫਲ ਦੇ ਕਰਕੇ ਜਨਮ ਦਿੱਤਾ ਜਾਂਦਾ ਹੈ, ਅਤੇ ਉਸ ਫਲ ਤੋਂ ਜੀਵਾਤਮਾ ਬਚ ਨਹੀਂ ਸਕਦੀ। ਯਾਨੀ ਕਿ ਉਸਦਾ ਬੰਧਨਕਾਰੀ ਪ੍ਰਭਾਵ ਜੋ ਹੈ ਉਸ ਵੇਲੇ ਐਸੀ ਮਤ ਮਾਰਦਾ ਹੈ ਕਿ ਸੋਝਣ ਦੀ, ਯਾਨੀ ਕਿ ਬੁੱਧੀ ਕੰਮ ਹੀ ਨਹੀਂ ਕਰਦੀ ਕਿ ਕਿਸ ਤਰੀਕੇ ਦੇ ਨਾਲ ਵਿਚਾਰ ਕਰ ਉਸਦੇ ਫਲ ਤੋਂ ਬਚਿਆ ਜਾ ਸਕੇ, ਯਾਨੀ ਕਿ ਉਹ ਫਲ ਉਸਨੂੰ ਭੋਗਣਾ ਹੀ ਪੈਂਦਾ ਹੈ। ਤੋ ਉਹਨਾਂ ਨੇ, ਗੁਰੂ ਸਾਹਿਬਾਂ ਨੇ ਇਹ ਦੋਨੋਂ ਗੱਲਾਂ ਸਪਸ਼ਟ ਕੀਤੀਆਂ ਕਿ ਬੇਟਾ ਉਸ ਵੇਲੇ ਸੱਚਮੁੱਚ ਮੇਰੀ ਬੁੱਧੀ ਜੋ ਹੈ ਭ੍ਰਿਸ਼ਟ ਹੋ ਗਈ ਸੀ ਔਰ ਮੇਰੀ ਮਤ ਮਾਰੀ ਗਈ ਸੀ। ਮਤ ਇਸ ਕਰਕੇ ਮਾਰੀ ਗਈ ਕਿਉਂਕਿ ਪਿਛਲੇ ਕਰਮਾਂ ਦਾ ਬੰਧਨਕਾਰੀ ਪ੍ਰਭਾਵ ਜੋ ਸੀ ਉਹਨੇ ਮੈਨੂੰ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ, ਔਰ ਜੋ ਮੈਂ ਅੰਨ ਖਾ ਰਿਹਾ ਸਾਂ ਉਹ ਅੰਨ ਜੋ ਹੈ ਜਾਇਜ਼ ਨਹੀਂ ਸੀ, ਨਜਾਇਜ਼ ਅੰਨ ਹੋਣ ਕਰਕੇ ਮੇਰੀ ਬੁੱਧੀ ਜੋ ਹੈ ਭ੍ਰਿਸ਼ਟ ਹੋ ਚੁੱਕੀ ਸੀ। ਤਾਂ ਕਿਆ ਇਹ ਦੋਨੋਂ ਉਪਦੇਸ਼ ਅਸੀਂ ਟੀਵੀ ਸੀਰੀਅਲ 'ਚ ਦੇਖਦੇ ਹਾਂ, ਇਤਿਹਾਸ ਵਿੱਚ ਪੜ੍ਹਦੇ ਹਾਂ, ਗ੍ਰੰਥਾਂ ਪੋਥੀਆਂ 'ਚ ਪੜ੍ਹਦੇ ਹਾਂ, ਤਾਂ ਕਿਆ ਸਿਰਫ ਇਹ ਪੜ੍ਹਨ ਵਾਸਤੇ ਨੇ? ਕਿਆ ਸੁਣਨ ਕਾ ਵਿਚਾਰ ਕਰਕੇ ਅਮਲੀ ਜਾਮਾ ਪੇ ਲਾਉਣ ਵਾਸਤੇ ਨਹੀਂ ਨੇ? ਕਦੀ ਇਹ ਸਾਰੇ ਮਜ਼ਮੂਨ ਨੂੰ ਸੁਣ ਕਰਕੇ ਕਦੀ ਅਸੀਂ ਇਸ ਨੂੰ ਅਮਲੀ ਜਾਮਾ ਪੇ ਲਾਉਣ ਦੀ ਕੋਸ਼ਿਸ਼ ਕੀਤੀ ਹੈ? ਕਦੀ ਵਿਚਾਰ ਕੀਤਾ ਹੈ ਕਿ ਅਸੀਂ ਕਿਸ ਤਰੀਕੇ ਦੀ ਕਮਾਈ ਕਰ ਰਹੇ ਹਾਂ? ਅਗਰ ਇੱਕ ਨੌਕਰੀ ਵੀ ਅਸੀਂ ਕਰਦੇ ਹਾਂ 8 ਘੰਟੇ ਦੀ ਜਾਂ 10 ਘੰਟੇ ਦੀ, ਉਹਦੇ ਵਿੱਚੋਂ 4 ਘੰਟੇ ਅਸੀਂ ਚਾਹ ਪੀਣ ਦੇ ਵਿੱਚ ਜਾਂ ਗੱਲਾਂ ਦੇ ਵਿੱਚ ਬਿਤਾ ਦਿੰਦੇ ਹਾਂ, ਤਾਂ ਕਿਆ ਸਾਡੀ ਇਹ ਨੌ ਸਿੱਧਿਆਂ ਦੀ ਕਮਾਈ ਹੋ ਜਾਏਗੀ? ਇਹ ਕਿੰਨੇ ਵੱਡੇ ਭਰਮ ਦੇ ਵਿੱਚ ਅਸੀਂ ਬੈਠੇ ਹਾਂ। ਅਗਰ ਕੋਈ ਮਾਲਕ, ਚਾਹੇ ਉਹ ਸਰਕਾਰ ਹੈ ਚਾਹੇ ਕੋਈ ਪ੍ਰਾਈਵੇਟ ਰੂਪ ਦੇ ਵਿੱਚ ਹੈ, ਅਗਰ ਸਾਨੂੰ 8 ਘੰਟੇ ਡਿਊਟੀ ਦੇਣ ਦੀ ਤਨਖਾਹ ਦੇ ਰਿਹਾ ਹੈ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਨੌ ਸਿੱਧਿਆਂ ਦੀ ਕਮਾਈ ਤਾਂ ਹੀ ਹੈ, ਹੱਕ ਦੀ ਕਮਾਈ ਤਾਂ ਹੀ ਹੈ, ਜੇ ਅਸੀਂ 8 ਘੰਟੇ ਪੂਰੇ ਤਨ ਮਨ ਦੇ ਨਾਲ ਉਸ ਕਰਮ ਨੂੰ, ਜੋ ਉਪਦੇਸ਼ ਉਹ ਸਾਨੂੰ ਦਿੰਦਾ ਹੈ, ਉਸ ਨੂੰ ਅਮਲੀ ਜਾਮਾ ਪਹਿਨਾਈਏ। ਸੋ ਇਹ ਜੋ ਉਪਦੇਸ਼ ਨੇ ਇਹ ਸਿਰਫ ਸੁਣਨ ਵਾਸਤੇ ਨਹੀਂ ਨੇ, ਅਸੀਂ ਇੱਥੇ ਇਕੱਠੇ ਹੋਏ ਹਾਂ ਇਸ ਬਾਣੀ ਨੂੰ ਸੁਣਨ ਵਾਸਤੇ, ਅਤੇ ਕਿਆ ਸਿਰਫ ਇਸ ਵਾਸਤੇ ਕਿ ਜਿਹੜੀ ਲਿਸਟ ਸਾਡੇ ਕੋਲ ਪਈ ਹੈ ਜੇਬ ਦੇ ਵਿੱਚ ਉਸ ਨੂੰ ਪੂਰੀ ਕਰਨ ਦੀ ਇੱਕ ਫਾਰਮੈਲਿਟੀ ਹੈ ਕਿ ਅਸੀਂ 5-7 ਸੰਗ ਸੁਣਨੇ ਨੇ, ਸਾਡੀ ਫਰਿਆਦ ਪੂਰੀ ਕਰ ਦਿੱਤੀ ਜਾਏਗੀ? ਫਰਿਆਦਾਂ ਤਾਂ ਪੂਰੀਆਂ ਹੋ ਹੀ ਜਾਣਗੀਆਂ, ਕਿਹੜੀਆਂ ਨੇ ਜਿਹੜੀਆਂ ਨਹੀਂ ਹੋਈਆਂ? ਅਸਲੀ ਨਿਚਲੇ ਜਨਮਾਂ ਤੋਂ ਨਿਕਲ ਕਰਕੇ ਇੱਕ ਉੱਚੇ ਜਾਮੇ ਵਿੱਚ ਆ ਗਏ, ਨਿਚਲੇ ਜਾਮਿਆਂ ਦੀ ਤਰਫ ਨਜ਼ਰ ਮਾਰ ਕਰਕੇ ਦੇਖੋ, ਗਧੇ ਨੂੰ ਦੇਖੋ, ਹਰ ਵਕਤ ਉਹਦੇ ਪਿੱਠ 'ਤੇ ਬੋਝਾ ਹੀ ਢੋਇਆ ਰਹਿੰਦਾ ਹੈ। ਇੱਕ ਬੈਲ ਨੂੰ ਦੇਖੋ, ਥੱਕ ਜਾਂਦਾ ਹੈ ਫਿਰ ਵੀ ਉਹਨੂੰ ਚੁਬੋ ਕੇ ਹਥਿਆਰ ਖੜਾ ਕਰ ਦਿੱਤਾ ਜਾਂਦਾ ਹਲ ਜੋਤਣ ਵਾਸਤੇ। ਇੱਕ ਘੋੜੇ ਨੂੰ ਦੇਖੋ, ਟਾਂਗੇ ਦੇ ਵਿੱਚ ਜੋਤ ਰੱਖਿਆ ਹੈ, ਉਹ ਥੱਕ ਜਾਂਦਾ ਹੈ, ਸਵਾਰੀਆਂ ਢੋ ਰਿਹਾ ਫਿਰ ਵੀ ਉਹਨੂੰ ਹੈਂਟਰਾਂ ਦੀ ਮਾਰ ਖਾਣੀ ਪੈ ਰਹੀ ਹੈ। ਇਹ ਕੀ ਹੈ? ਇਹ ਨਿਚਲੇ ਜਾਮਿਆਂ ਦਾ ਅਸਰ, ਉਤਲੇ ਜਾਮਿਆਂ ਦੀ ਤਰਫ ਦੇਖ ਲਓ। ਅਸੀਂ ਆਪਣੇ ਆਪ ਨੂੰ ਸ੍ਰਿਸ਼ਟੀ ਦਾ ਸਿਰਮੋਰ ਕਹਿੰਦੇ ਹਾਂ। ਅਗਰ ਸਾਡੇ ਸਰੀਰ ਦਾ ਕੋਈ ਇੱਕ ਅੰਗ ਅਧੂਰਾ ਹੋਵੇ, ਯਾਨੀ ਇੱਕ ਅੱਖ ਨਾ ਹੋਵੇ, ਹੱਥ ਨਾ ਹੋਵੇ, ਪੈਰ ਨਾ ਹੋਵੇ, ਸਾਡੀ ਜ਼ਿੰਦਗੀ ਕਿਤਨੀ ਮੁਸ਼ਕਲਾਂ ਭਰੀ ਹੋ ਜਾਏਗੀ। ਉਸ ਤੋਂ ਉੱਤੇ ਦੇਖੋ ਕਿ ਸਾਨੂੰ ਸਤਿਗੁਰੂ ਨੇ ਸਾਰਾ ਕੁਝ ਦਿੱਤਾ ਹੈ, ਉਸ ਦੇ ਬਾਵਜੂਦ ਅਸੀਂ ਉਹਦੀ ਕਦਰ ਨਹੀਂ ਕਰਦੇ। ਅਸੀਂ ਹਸਪਤਾਲਾਂ ਦੀ ਤਰਫ ਨਜ਼ਰ ਮਾਰ ਕਰਕੇ ਦੇਖੀਏ, ਕਿਸ ਤਰੀਕੇ ਦੇ ਨਾਲ ਚੀਖੋ ਪੁਕਾਰ ਮੱਚੀ ਹੋਈ ਹੈ। ਜੇਲ੍ਹਾਂ ਦੀ ਤਰਫ ਜਾ ਕਰਕੇ ਦੇਖੋ, ਕੈਸੀ ਹਾਹਾਕਾਰ ਮੱਚੀ ਹੋਈ ਹੈ। ਹੋਰ ਜਿਸ ਵੀ ਇਸ ਜਗਤ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਨਜ਼ਰ ਮਾਰ ਕਰਕੇ ਦੇਖੋ, ਕਿਸੇ ਵਸਤੂ ਨੂੰ ਮੁੱਖ ਕਰਕੇ ਦੇਖੋ, ਜਿਹੜੀਆਂ ਵਸਤੂਆਂ ਅਸੀਂ ਪ੍ਰਾਪਤ ਕਰਨ ਵਾਸਤੇ इस जगह कट्ठे होए हां उना वस्तुओं जो कोई एक वस्तु सामने रखो उनू प्राप्त करन तो पहले भी असी दुखी यानी कि असी एक पुत्र दी मांग कीती सतगुरु ने सानू देता असी झोली आड़ के फिर भिखारी बने बैठे हां जी एक पुत्र होर दे दियो ये जोड़ी बन जाएगी जोड़ी होनी चाहिए है सतगुरु ने दूसरा देता हुण जोड़ी दे बाद फिर झोली अड्डे फिर भिखारी बने बैठे हां जी एक होर दे दियो कि खेतां च काम करन वास्ते भी सानू लोड़ है उसका नतीजा की होया सतगुरु ने एक वापस लै लिया एक वापस लैण दी की देर सी यानी प्राप्त करन तो पहला भी दुखी सा जो चीज सानू एक उन्होंने दात बन के दिता सी उसनू असी भोग नहीं सके यानी कि उसका सुख भी असी गवा लिया और जड़ा दूसरा दिता सी वह सतगुरु ने वापस लै लिया तो उसका ऐसा दुख सानू लगा कि बाकी की जिंदगी असी रो पिट के ही कट दी यानी कि मनुखा जन्म कितना कीमती सी इसके श्वासा की पूंजी कितनी कीमती सी एक श्वास कोई फालतू लै करके दिखाते इस सृष्टि की सारी दौलत कट्ठी करके दे दियो और एक साह नहीं मिलना तो उसके बावजूद असी वह दुखों के कढ़ दिती यानी कि जो सानू मिलिया सी वह भी गवा बैठे और इस वस्तु प्राप्त करन तो पहले भी दुखी सी वस्तु के जाल वो बाद भी दुखी हो गए तो असी मनुखे जन्म का की अर्थ कढ़िया की खटिया साडे दे विच और एक जानवर दे विच फर्क की रह गया जानवर ने भी अपनी विरती अनुसार कर्म किते रोंदा पिटदा या चला गया अगली जूना दे विच और इंसानी जामा लै करके भी जानवर वाली वृत्ति लई ऐसे कर्म किते कि कोई उदम नहीं किया उस जीवात्मा नु मुक्त कराण वास्ते यानी कि इको ही रस्ता है इको ही दरवाजा है 84 लाख पिंजरिया दे विच इस जीवात्मा नु मुक्त कराण दा वह है इंसानी जामा यानी कि इंसानी जामे दे विच ही आ करके ये जो पंजवां तत्व मिलता है जिस दे नाल बुद्धि बनती है इस बुद्धि तो ही ये जीवात्मा ने यह चेतना है यानी कि जिथे इस काल ने रचना रची है ऐसा महीन जाल बुनिया है कि इन अखा दे नाल सानू नजर नहीं आता असी अख बंद करके इस जगत नु भोगदे हां और इस तरीके दे नाल भोगदे हां कि ये भुल बैठदे हां कि इसका सानू भुगतान देना पैना है याद रखना इस अख दे नाल भी अगर कोई असी कर्म कीता है प्राय रूप दी तरफ देखा है गलत भाव नाल देखा है ना तो उसका भुगतान सानू कई करोड़ जन्मां च देना पैंदा है एक घुट पानी का पीता कई करोड़ जीवात्मा जड़िया ने वह खत्म हो गई और हर एक जीवात्मा का हिसाब सानू अगले जन्मां च आकर के देना पेगा ते विचार करके देखो ऐसा महीन जाल जड़ा सानू नजर नहीं आता क्यों क्योंकि जीवात्मा अंधी और बैरी है बैरी क्यों है क्योंकि हर पल हर कड़ी वह परमात्मा की आवाज जिसनों असी हक की आवाज कहते हैं तो जो स्वरूप है वह हर जड़ और चेतन उसने आधार दिता है यह पुतला एवें ही नहीं चल रहा इसनों आधार दिता गया है पर्वत खड़े ने तो किसी शक्ति दे नाल खड़े ने चंद सूरज काम कर रहा है तो किसी निश्चित कोई ऐसी ताकत दे नाल काम कर रहा है कि अज तक वो एक घड़ी भी अपनी जगह तो नहीं पिछे हटिया यानी कि हमेशा ही चढ़ता है हमेशा ही डुबदा है उसकी किरिया दे विच कदे कोई फर्क नहीं आया जड़ी ताकत इस तरीके दे नाल चारों पासे रोशनी दे रही है ताकत दे रही है फिर भी इस जीवात्मा नू आज तक उसकी प्राप्ति नहीं हुई तो उसकी सिर्फ इको वजह है किसने मन का संग किया होमै दे विच विकार दे विच ऐसे कर्म किते इतनी मैल इकट्ठी कर ली है कि इस मैल दे विच उसनू ये रोशनी और ये आवाज सुनाई नहीं दे रही और मनुखे जन्म का सिर्फ इको ही अर्थ है कि हर कीमत दे विच तू चेत होशियार हो इस जाल नू पहचान सतगुरु आंदे ने तो सचखंड तो जो बाणी दे रहे ने की दे रहे ने की समझा रहे ने कि ए तू जाल दी पहचान कर और ये जो बुद्धि तैनू दिती है तू होशियारी दे नाल इस जाल नू कटन दी कोशिश कर और हौले हौले कट के अपने आप नू मुक्त करा जो जो तू ये कैंची चलाएगा ना कैंची केड़ी है ये नाम दी शब्द दी कीर्तन दी अकत कथा दी यानी कि नाम की है पूरन सतगुरां दे हिरदे दे विचों कोई सूक्ष्म तरंग भी उत्पन्न होंदी है उन्हां दे मुखार विचों निकल करके साडे कन्नां दे विच कोई लफ्ज बन करके टकरांदी है ते टकराए गए जिहड़े लफ्ज हन ना इन्हां नूं सतगुरु नाम दी संज्ञा दिंदे ने कीर्तन दी संज्ञा दिंदे ने शब्द दी संज्ञा दिंदे ने ते क्या असी एक दो चार तरंगां नूं अमली जामा पहना करके असी यह भुले बैठे हाँ कि असी नाम लै लिया और असी नाम नूं प्राप्त करके असी त्रिकुटी पार कर लीए ये जीवात्मा यानी कि मन का संग करके भरमाई गई है पूरन सतगुरां दे कोल भी जा करके असी इस बाणी का सही अर्थ नहीं कढ़िया सो इस नाम नूं जपया किस तरह जा सकता है जिहड़े भी लफज इस कन दे नाल टकराए ने ना इन्हां नूं अमली जामा जदों असी पहनावांगे साध संगत जी विचार करके देख लो इस तों वड्डा तप कोई नहीं ਇਸ ਤੋਂ ਵੱਡਾ ਜਪ ਕੋਈ ਨਹੀਂ, ਇਸ ਤੋਂ ਵੱਡਾ ਤੀਰਥ ਕੋਈ ਨਹੀਂ, ਇਸ ਤੋਂ ਵੱਡਾ ਯੱਗ ਕੋਈ ਨਹੀਂ, ਇਸ ਤੋਂ ਵੱਡੀ ਕੋਈ ਐਸੀ ਤਾਕਤ ਨਹੀਂ ਜਿਹੜੀ ਕਿ ਇਸ ਜੀਵਾਤਮਾ ਨੂੰ ਫਿਰ ਇਸ ਪਿੰਜਰੇ ਦੇ ਵਿੱਚ ਰੋਕ ਸਕੇ। ਵਿਚਾਰ ਕਰਕੇ ਦੇਖੋ, ਸਤਿਗੁਰਾਂ ਨੇ ਇੱਕ ਉਪਦੇਸ਼ ਦਿੱਤਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੱਚੇ ਹੋਣਾ ਹੈ, ਤਾਂ ਹੁਣ ਧਿਆਨ ਧਰੋ, ਕਿਆ ਅਸੀਂ ਇਸ ਉਪਦੇਸ਼ ਦਾ ਪਾਲਣ ਕੀਤਾ ਹੈ? ਜਿਹੜੀ ਜੀਵਾਤਮਾ ਚੇਤ ਗਈ, ਹੁਸ਼ਿਆਰ ਹੋ ਗਈ, ਇਹ ਉਹਦੇ ਵਾਸਤੇ ਨਾਮ ਹੋ ਗਿਆ। ਯਾਨੀ ਸਤਿਗੁਰਾਂ ਨੇ ਉਹਦੀ ਝੋਲੀ ਦੇ ਵਿੱਚ ਨਾਮ ਪਾ ਤਾ, ਸ਼ਬਦ ਪਾ ਤਾ, ਕੀਰਤਨ ਪਾ ਤਾ, ਔਰ ਉਸ ਜੀਵਾਤਮਾ ਨੇ ਤਨ ਮਨ ਧਨ ਵਚਨ ਔਰ ਕਰਮ ਦੇ ਨਾਲ ਆਪਣੀ ਹਸਤੀ ਸੱਚੇ ਹੋਣ ਵਾਸਤੇ ਆਪਣੇ ਸਤਿਗੁਰ ਦੇ ਉੱਪਰ ਕੁਰਬਾਨ ਕਰ ਦਿੱਤੀ। ਤੇ ਇਸ ਤੋਂ ਵੱਡਾ ਕਿਹੜਾ ਤਪ ਹੈ? ਯਾਨੀ ਕਿ ਸੁੱਤੇ ਹੋਏ ਵੀ ਸਾਰਾ ਦਿਨ ਜੋ ਕਰਮ ਉਸਨੇ ਕਰਨੇ ਨੇ, ਉਸਦੇ ਝੂਠ ਚੋਂ ਕਿਸ ਤਰੀਕੇ ਦੇ ਨਾਲ ਉਸਨੇ ਬਚਣਾ ਹੈ, ਉਸਦਾ ਉਪਾਅ ਕਰ ਰਿਹਾ ਹੈ। ਔਰ ਜਿਸ ਵੇਲੇ ਉਹਦੀ ਅੱਖ ਖੁੱਲੀ ਔਰ ਇਸ ਜਗਤ ਦੇ ਵਿੱਚ ਭਰਮਣ ਕਰ ਰਿਹਾ, ਪਰ ਉਸਦਾ ਖਿਆਲ ਆਪਣੇ ਆਪ ਨੂੰ ਸੱਚਾ ਬਣਾਉਣ ਵਾਸਤੇ ਹੈ, ਤੇ ਉਹ ਸੱਚਾ ਕਿਸ ਲਈ ਬਣਾ ਰਿਹਾ ਹੈ? ਉਹ ਆਪਣੀ ਜੀਵਾਤਮਾ ਨੂੰ ਸੱਚਾ ਤੇ ਬਣਾ ਹੀ ਰਿਹਾ, ਪਰ ਪਾਲਣ ਕਿਸ ਦਾ ਕਰ ਰਿਹਾ ਹੈ? ਆਪਣੇ ਸਤਿਗੁਰ ਦਾ ਪਾਲਣ ਕਰ ਰਿਹਾ। ਫਿਰ ਉਹ ਸਰੀਰਕ ਤੌਰ ਤੇ ਸਤਿਗੁਰੂ ਦੇ ਕੋਲ ਗਿਆ ਹੈ ਜਾਂ ਨਹੀਂ ਗਿਆ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਸੱਤ ਸਮੁੰਦਰ ਪਾਰ ਵੀ ਬੈਠਾ ਹੈ, ਆਪਣੀ ਹਸਤੀ ਮਿਟਾ ਰਿਹਾ ਆਪਣੇ ਸਤਿਗੁਰ ਦੇ ਉੱਪਰ। ਤੇ ਕਿਆ ਸਤਿਗੁਰੂ ਉਸ ਕੋਲੋਂ ਭੁੱਲੇ ਬੈਠੇ ਨੇ? ਕਿਆ ਸਤਿਗੁਰੂ ਉਹ ਤਾਕਤ ਨਹੀਂ ਹੈ? ਕਿਆ ਸਤਿਗੁਰੂ ਇੱਕ ਸਰੀਰ ਹੈ? ਅਸੀਂ ਦਾਵਾ ਕਰਦੇ ਹਾਂ ਸਤਿਗੁਰੂ ਦਾ, ਸਾਨੂੰ ਸਤਿਗੁਰੂ ਦਾ ਤੇ ਇੱਕ ਬੱਚੇ ਜਿੰਨਾ ਵੀ ਡਰ ਨਹੀਂ ਹੈ। ਵਿਚਾਰ ਕਰਕੇ ਦੇਖੋ, ਕਿਆ ਸਾਨੂੰ ਆਪਣੇ ਸਤਿਗੁਰ ਦੇ ਉੱਪਰ ਯਕੀਨ ਹੈ? ਅਗਰ ਯਕੀਨ ਹੁੰਦਾ ਤੇ ਸਾਡੇ ਜੇਬ ਦੇ ਵਿੱਚ ਕੋਈ ਲਿਸਟ ਨਹੀਂ ਆ ਸਕਦੀ ਸੀ। ਜਿਹੜੀ ਲਿਸਟ ਅਸੀਂ ਲੈ ਕਰਕੇ ਆਏ ਹਾਂ, ਇਹ ਸਤਿਗੁਰ ਦੇ ਯਕੀਨ ਦੇ ਉੱਪਰ ਬਿਲਕੁਲ ਹੀ ਅਮਲੀ ਜਾਮਾ ਨਹੀਂ ਪਹਿਨਾਉਂਦੀ। ਯਾਨੀ ਕਿ ਸਾਨੂੰ ਆਪਣੇ ਸਤਿਗੁਰ ਦਾ ਯਕੀਨ ਨਹੀਂ ਹੈ ਕਿ ਉਹ ਸਾਡੇ ਅੰਤਰ, ਸਾਡੇ ਅੰਗ ਸੰਗ ਸਾਈ ਨੇ। ਕਿਆ ਨਾਮ ਲਵਾਂਗੇ, ਸ਼ਬਦ ਲਵਾਂਗੇ, ਤਾਂ ਹੀ ਉਹ ਸਾਡੀ ਪਾਲਣਾ ਕਰਨਗੇ? ਉਹ ਜਗਤ ਵਿੱਚ ਆਏ ਕਿਸ ਵਾਸਤੇ ਨੇ? ਉਹ ਹੱਕ ਦਾ ਹੁਕਾ ਦੇਣ ਆਏ ਨੇ, ਤੇ ਉਹਨਾਂ ਜੀਵਾਤਮਾ ਨੂੰ ਲਿਜਾਣ ਵਾਸਤੇ ਆਏ ਨੇ ਜਿਹੜੀਆਂ ਇਸ ਜਗਤ ਦੇ ਵਿੱਚ ਤਪਸ਼ ਮਹਿਸੂਸ ਕਰ ਰਹੀਆਂ ਨੇ, ਜਿਹੜੀਆਂ ਨਾਮ ਲੈ ਕਰਕੇ, ਅੰਮ੍ਰਿਤ ਛੱਕ ਕਰਕੇ ਇਸ ਜਗਤ ਨੂੰ ਬੜੇ ਪਿਆਰ ਨਾਲ ਭੋਗ ਰਹੀਆਂ ਨਾ। ਵਿਚਾਰ ਕਰਕੇ ਦੇਖ ਲਓ, ਉਹਨਾਂ ਦੀ ਬਾਹ ਨਾ ਅੱਜ ਤੱਕ ਫੜੀ ਗਈ ਹੈ ਤੇ ਨਾ ਅੱਗੇ ਕਦੇ ਫੜੀ ਜਾਏਗੀ। ਔਰ ਜਿਹੜੀ ਇਹ ਤੁੱਕ ਹੈ ਨਾ, ਸਤਿਗੁਰੂ ਇੱਕ ਵਾਰੀ ਬਾਹ ਫੜ ਕੇ ਕਦੇ ਛੱਡਦੇ ਨਹੀਂ ਨੇ, ਤੇ ਇਸ ਤੁੱਕ ਦਾ ਅਰਥ ਇਹ ਹੈ ਕਿ ਜਿਹੜੀ ਬਾਹ ਸਤਿਗੁਰੂ ਆਪ ਫੜਦੇ ਨੇ ਨਾ, ਉਸ ਨੂੰ ਫਿਰ ਇਸ ਲੋਕ ਵਿੱਚ ਕਿਹਾ ਕਈ ਜਨਮ ਪ੍ਰਲੋਕ ਦੇ ਵਿੱਚ ਵੀ ਉਹ ਕਦੇ ਨਹੀਂ ਛੱਡਦੇ। ਯਾਨੀ ਕਿ ਉਹ ਤਾਂ ਹੀ ਸਾਹ ਲੈਂਦੇ ਨੇ ਜਿਸ ਲਈ ਉਸ ਜੀਵਾਤਮਾ ਨੂੰ ਸਤਪੁਰਸ਼ ਦੀ ਗੋਦ ਤੱਕ ਪਹੁੰਚਾ ਦਿੰਦੇ ਨੇ। ਤੇ ਅਸੀਂ ਜਿਹੜੀ ਉਹ ਲੈ ਕਰਕੇ ਬੈਠੇ ਹਾਂ, ਇਹ ਬਾਹ ਅਸੀਂ ਦੇ ਕਰਕੇ ਆਏ ਹਾਂ, ਤੇ ਸਤਿਗੁਰੂ ਉਸ ਤੋਂ ਵੀ ਮੂੰਹ ਨਹੀਂ ਮੋੜਦੇ। ਪਰ ਕਦੋਂ ਤੱਕ? ਜਦ ਤੱਕ ਇਹ ਜੀਵਾਤਮਾ ਮਨ ਦੇ ਸੰਗ ਚੋਂ ਨਹੀਂ ਨਿਕਲਦੀ। ਅਗਰ ਅਸੀਂ ਸਾਰੀ ਜ਼ਿੰਦਗੀ ਮਨ ਦੇ ਹੁਕਮ ਦਾ ਪਾਲਣ ਕੀਤਾ ਹੈ, ਮਨ ਦੀ ਤ੍ਰਿਸ਼ਨਾ ਨੂੰ ਸ਼ਾਂਤ ਕਰਨ ਲਈ ਉਹਨਾਂ ਲਿਸਟਾਂ ਨੂੰ ਜੇਬ 'ਚ ਰੱਖ ਕਰਕੇ ਅਸੀਂ ਸਤਿਗੁਰੂ ਦੇ ਕੋਲ ਗਏ ਹਾਂ, ਤੇ ਸਤਿਗੁਰੂ ਨੇ ਉਹ ਲਿਸਟਾਂ ਹੀ ਪੂਰੀਆਂ ਕਰਨੀਆਂ ਨੇ, ਤੇ ਫਿਰ ਉਸ ਤੋਂ ਬਾਅਦ ਜ਼ਿੰਦੇ ਜੀ ਜਾਂ ਮਰਨ ਦੇ ਮਜ਼ਬੂਨ ਦੀ ਕੀ ਗੱਲ ਰਹਿ ਗਈ? ਯਾਨੀ ਕਿ ਜੀਵਿਤ ਮਰੀਏ, ਭਵ ਜਲ ਤਰੀਏ, ਇਸ ਭਵ ਜਲ ਨੂੰ ਅਸੀਂ ਜਿਉਂਦੇ ਜੀ ਮਰ ਕੇ ਪਾਰ ਕਰ ਸਕਦੇ ਹਾਂ, ਤੇ ਅਸੀਂ ਕਿਹੜੇ ਹੰਕਾਰ 'ਚ ਬੈਠੇ ਹਾਂ? ਕਿਆ ਅੱਖ ਬੰਦ ਹੋਏਗੀ ਤੇ ਸਤਿਗੁਰੂ ਲੈਣ ਆਣਗੇ? ਕਿਆ ਸਤਿਗੁਰਾਂ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ? ਕਿਆ ਉਹ ਜਿਉਂਦੇ ਜੀ ਸਾਨੂੰ ਨਹੀਂ ਲਿਜਾ ਸਕਦੇ? ਕਿਆ ਉਹਨਾਂ ਦੀ ਸਮਰੱਥਾ ਨਹੀਂ ਹੈ? ਕਿਆ ਉਹਨਾਂ ਨੂੰ ਕੋਈ ਡਰ ਹੈ ਕਿਸੇ ਚੀਜ਼ ਦਾ ਕਿ ਮਰਨ ਤੋਂ ਪਹਿਲੇ ਮੈਂ ਜਾਣਾ ਹੀ ਨਹੀਂ ਹੈ? ਇਹ ਸਾਰੇ ਜੀਵਾਤਮਾ ਨੂੰ ਪ੍ਰਮਾਣ ਦਾ ਕੰਮ ਇਸ ਮਨ ਨੇ ਕੀਤਾ ਹੈ। ਔਰ ਮਨ ਕੀ ਹੈ? ਪੂਰਾ ਸਾਕਤ। ਔਰ ਇਹ ਸਾਕਤ ਦਾ ਸੰਗ ਅਸੀਂ ਸਦੀਆਂ ਤੋਂ ਕੀਤਾ ਹੈ। ਇਹ ਇੱਕ ਜਸੂਸ ਹੈ ਜੋ ਵਿਰੋਧੀ ਤਾਕਤ ਨੇ ਇਸ ਜੀਵਾਤਮਾ ਦੇ ਨਾਲ ਹਰ ਪਿੰਜਰੇ ਦੇ ਅੰਦਰ ਬਿਠਾ ਕਰਕੇ ਰੱਖਿਆ। ਇਸ ਦਾ ਕੰਮ ਕੀ ਹੈ? ਜੀਵਾਤਮਾ ਨੂੰ ਪਰਮਾ ਕਰਕੇ ਰੱਖਣਾ। ਔਰ ਇਹ ਆਪਣਾ ਕੰਮ ਬੜੀ ਖੂਬੀ ਆਪਣੇ ਮਾਲਕ ਦੀ ਬੜੇ ਹੁਕਮਾਂ ਦੀ ਪਾਲਣ ਕਰ ਰਿਹਾ ਹੈ। ਯਾਨੀ ਕਿ ਜੀਵਾਤਮਾ ਨੂੰ ਪਰਮਾ ਰਿਹਾ ਹੈ। ਔਰ ਜੀਵਾਤਮਾ ਕੀ ਹੈ ਕਿ ਪੂਰਨ ਸਤਿਗੁਰਾਂ ਦੇ ਕੋਲ ਜਾ ਕਰਕੇ ਵੀ ਉਹਨਾਂ ਦੇ ਬਚਨਾਂ ਦੇ ਅਧੂਰੇ ਅਰਥ ਕੱਢਦੀ ਹੈ। ਯਾਨੀ ਕਿ ਅਸੀਂ ਅੰਮ੍ਰਿਤ ਛੱਕ ਲਿਆ ਤੇ ਗੁਰੂ ਦੇ ਉੱਪਰ ਅਹਿਸਾਨ ਹੋ ਗਿਆ, ਬਾਕੀ ਕੰਮ ਗੁਰੂ ਦਾ। ਯਾਨੀ ਕਿ ਅੱਖ ਬੰਦ ਕਰਕੇ ਨੀਚ ਤੋਂ ਨੀਚ ਕਰਮ ਅਸੀਂ ਕਰਾਂਗੇ, ਔਰ ਉਹਨਾਂ ਦੇ ਫਲ ਜਿਹੜੇ ਨੇ ਉਹ ਸਤਿਗੁਰੂ ਦੇ ਪਾਸੇ ਮੁੜਦੇ ਜਾਵਾਂਗੇ। ਉਹ ਸਤਿਗੁਰੂ ਉਹਨਾਂ ਦਾ ਧੋਬੀ ਦਾ ਕੰਮ ਕਰਦੇ ਨੇ, ਉਹ ਧੋਈ ਜਾਣਗੇ ਇਹਨਾਂ ਕਰਮਾਂ ਨੂੰ। ਔਰ ਜਿਸ ਵੇਲੇ ਸਾਡੀ ਅੱਖ ਬੰਦ ਹੋਏਗੀ, ਉਹ ਡੋਲਾ ਸਾਡੇ ਵਾਸਤੇ ਲੈ ਕੇ ਆਣਗੇ ਕਿ ਸਾਨੂੰ ਸੱਚਖੰਡ ਲੈ ਕਰਕੇ ਜਾਣਾ ਹੈ। ਕਿਆ ਇਹ ਸਾਰੇ ਵਿਚਾਰ ਸਾਨੂੰ ਕਿਸ ਨੇ ਸਮਝਾਏ ਨੇ? ਸਤਿਗੁਰਾਂ ਦੀ ਬਾਣੀ ਨੇ। ਕਿਆ ਸੱਚਖੰਡ ਦੀ ਬਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ? ਸਾਨੂੰ 50 ਸਾਲ ਹੋ ਗਏ ਨੇ ਪੂਰੇ ਸਤਿਗੁਰਾਂ ਦੇ ਕੋਲ ਜਾਂਦੇ, ਕਿਸੇ ਨੂੰ 70 ਸਾਲ ਹੋ ਗਏ, ਕਿਸੇ ਨੂੰ 60 ਸਾਲ ਹੋ ਗਏ ਨੇ। ਕਿਆ ਅੱਜ ਤੱਕ ਇਹ ਬਾਣੀ ਸਾਨੂੰ ਸਮਝ ਨਹੀਂ ਆਈ? ਕਿਆ ਉਹ ਗੁਰਮੁਖੀ ਦੀਆਂ ਤੁਕਾਂ ਜਾਂ ਸੰਤਾਂ ਦੀਆਂ ਬਾਣੀਆਂ ਨੂੰ ਰੱਟ ਲੈਣ ਦੇ ਨਾਲ ਇਹ ਮਜ਼ਬੂਨ ਦੀ ਪ੍ਰਾਪਤੀ ਹੋ ਜਾਏਗੀ? ਨਾ ਰੱਟਣ ਨਾਲ ਪ੍ਰਾਪਤੀ ਹੋਏਗੀ, ਨਾ ਸੁਣਨ ਦੇ ਨਾਲ ਪ੍ਰਾਪਤੀ ਹੋਏਗੀ। ਰੱਟਣਾ और सुनना यह एक पौड़ी है, एक अंग है जो शरीर को प्राप्त करन दा। असी पढ़ांगे नहीं, सुनांगे नहीं बाणी नू, तो उसनू विचारांगे कदों, और जद विचारांगे नहीं तो उसनू अमली जामा कदों पहनावांगे। यानी कि मेन मकसद की है कि असी अपनी हस्ती मिटानी है, इन्हां वचनां नू पूरा करना है। यानी कि एक दो तरंगां नू पूरा करके असी सतगुरु दे मजबून नू पूरा नहीं कर सके, ना अज तक कीता है ना कर पावांगे। और जिहड़ा भरम लै करके बैठे हाँ एक भेड़ चाल है, असी यही नहीं विचार किया कि पहलियां भेड़ां कित्थे गईयां, ਉਹ ਅੰਧੇ ਖੂਹ 'ਚ ਗਈਆਂ ਔਰ ਅਸੀਂ ਵੀ ਅੰਧੇ ਖੂਹ 'ਚ ਜਾਣਾ ਹੈ। ਕਿਸੇ ਨੇ ਵਿਚਾਰ ਕਰਕੇ ਦੇਖਿਆ, ਕਿਸੇ ਨੇ ਵਿਚਾਰ ਨਹੀਂ ਕੀਤਾ, ਸਾਰੇ ਇੱਕ ਸੰਕਾਰ ਦੇ ਵਿੱਚ ਬੈਠੇ ਨੇ ਭਾਈ ਉਸਨੇ ਇੱਕ ਕਿਰਿਆ ਕਰ ਲਈ ਹੈ, ਮੈਂ ਨਹੀਂ ਕੀਤੀ, ਮੈਂ ਪਿੱਛੇ ਰਹਿ ਗਿਆ ਵਾਂ, ਮੈਂ ਵੀ ਕਰ ਲਵਾਂ। ਯਾਨੀ ਕਿ ਭੇੜ ਚਾਲ ਦੇ ਰੂਪ ਦੇ ਵਿੱਚ ਇੱਕ ਮਜ਼ਬੂਨ ਨੂੰ ਅਸੀਂ ਧਾਰਨ ਕੀਤਾ ਹੈ ਔਰ ਇਸ ਤਰੀਕੇ ਦੇ ਨਾਲ ਉਸਦਾ ਨਤੀਜਾ ਕੀ ਹੈ, ਅਸੀਂ ਇੱਕ ਮਤ ਚਲਾ ਤਾ, ਇੱਕ ਧਰਮ ਚਲਾ ਦਿੱਤਾ, ਦੂਸਰੇ ਦੀ ਨਿੰਦਿਆ ਕਰਨ ਲੱਗ ਗਏ, ਆਪਣੇ ਨੂੰ ਵੱਡਾ ਸਾਬਿਤ ਕਰਨ ਲੱਗ ਗਏ ਔਰ ਨਤੀਜਾ ਕੀ ਹੋਇਆ, ਜਿਹੜਾ ਉਹ ਗਹਿਰਾ ਅਰਥ ਸੀ ਨਾ, ਜਿਹੜਾ ਉਹ ਮੋਤੀ ਸੀ, ਉਹ ਅਸੀਂ ਉਹਨਾਂ ਦੀ ਨੀਹਾਂ ਦੇ ਵਿੱਚ ਦਫਨ ਕਰਤਾ ਔਰ ਆਪਣੇ ਆਪ ਨੂੰ ਵੀ ਉਸ ਚਾਰ ਦੁਆਰੀ ਦੇ ਵਿੱਚ ਕੈਦ ਕਰਕੇ ਆਪਣੇ ਆਪ ਨੂੰ ਬੰਦੀ ਬਣਾ ਲਿਆ, ਜਿੱਥੇ ਜੀਵਾਤਮਾ ਨੂੰ ਪਿੱਛੇ ਕਰਮਾਂ ਦਾ ਭੁਗਤਾਨ ਕਰਨ ਲਈ ਅਣਗਿਣਤ ਬੇੜੀਆਂ ਪਈਆਂ ਹੋਈਆਂ ਨੇ। ਉੱਥੇ ਅਸੀਂ ਕਈ ਬੇੜੀਆਂ ਇਸ ਜਨਮ ਦੀਆਂ ਖਾਮ ਖਾਈ ਹੋਰ ਪਾ ਦਿੱਤੀਆਂ। ਸਤਿਗੁਰਾਂ ਦੇ ਕੋਲ ਇੱਕ ਮਾਈ ਆਈ, ਕਹਿਣ ਲੱਗੀ ਕਿ ਮੈਨੂੰ ਬੜਾ ਦਿਲ ਘਬਰਾਉਂਦਾ ਹੈ, ਬੜੀ ਘਬਰਾਹਟ ਹੁੰਦੀ ਹੈ। ਅਤੇ ਸਤਿਗੁਰਾਂ ਨੇ ਪੁੱਛਿਆ, ਮਾਈ ਕੀ ਗੱਲ ਹੈ, ਕਿਉਂ ਘਬਰਾਹਟ, ਕਿਸ ਗੱਲ ਦੀ ਹੈ? ਕਹਿਣ ਲੱਗੀ, ਮੇਰਾ ਪੁੱਤਰ ਅਮਰੀਕਾ ਜਾ ਰਿਹਾ ਹੈ ਅਤੇ ਜਹਾਜ਼ 'ਤੇ ਚੜ੍ਹ ਕੇ ਉਹਨੇ ਜਾਣਾ ਹੈ, ਅੱਜ ਕੱਲ੍ਹ ਜਹਾਜ਼ ਬੜੇ ਕਰੈਸ਼ ਹੁੰਦੇ ਨੇ ਅਤੇ ਮੇਰਾ ਮਨ ਬੜਾ ਡਰਦਾ ਪਿਆ ਹੈ। ਅਤੇ ਸਤਿਗੁਰੂ ਮੁਸਕਰਾਉਂਦੇ ਨੇ, ਕਹਿੰਦੇ ਨੇ, ਬੀਬੀ ਤੂੰ ਇਸ ਤਰੀਕੇ ਨਾਲ ਵੀ ਤਾਂ ਵਿਚਾਰ ਕਰ ਸਕਦੀ ਹੈ ਕਿ ਤੇਰੇ ਪੁੱਤਰ ਨੇ ਬਗੈਰ ਕਿਸੇ ਤਕਲੀਫ ਦੇ, ਤੂੰ ਇਹ ਕਿਉਂ ਸੋਚਦੀ ਹੈ ਕਿ ਜਹਾਜ਼ ਤਰੀਕੇ ਦੇ ਨਾਲ ਉਹ ਜੀਵਾਤਮਾ ਨੂੰ ਲੈ ਕਰਕੇ ਸੱਤ ਸਮੁੰਦਰ ਪਾਰ ਬਹੁਤ ਘੱਟ ਸਮੇਂ ਦੇ ਵਿੱਚ ਪਹੁੰਚਾ ਦਿੰਦੇ ਨੇ, ਕਿਸ ਤਰੀਕੇ ਦੇ ਨਾਲ ਇਸ ਜਗਤ ਦਾ ਕੰਮ ਚੱਲ ਰਿਹਾ ਹੈ? ਯਾਨੀ ਕਿ ਤੂੰ ਉਸਦਾ ਅੱਛਾ ਵੀ ਤਾਂ ਸੋਚ ਸਕਦੀ ਹੈ, ਤੂੰ ਬੁਰਾ ਹੀ ਕਿਉਂ ਸੋਚ ਰਹੀ ਹੈ? ਯਾਨੀ ਕਿ ਬੁਰਾ ਸੋਚ ਕਰਕੇ ਇਹ ਕਿਸਨੇ ਸੋਚਾਇਆ? ਇਹ ਮਨ ਨੇ ਸੋਚਾਇਆ। ਇਹ ਕਿਉਂ ਸੋਚਾਇਆ? ਕਿਉਂਕਿ ਉਹ ਆਪਣਾ ਕੰਮ ਕਰਾਉਣਾ ਚਾਹੁੰਦਾ ਹੈ। ਉਹਦਾ ਆਪਣਾ ਕੰਮ ਕੀ ਹੈ? ਕਿ ਜੀਵਾਤਮਾ ਬੰਧਨ ਦੇ ਵਿੱਚ ਰਵੇ, ਯਾਨੀ ਉਹ ਅੱਛਾ ਕਰਮ ਕਰੇ ਜਾਂ ਭੈੜਾ ਕਰਮ ਕਰੇ, ਰਵੇ ਉਹ ਬੰਧਨ ਦੇ ਵਿੱਚ। ਯਾਨੀ ਕਿ ਅਸੀਂ ਕੀ ਕਰਦੇ ਹਾਂ, ਇੱਕ ਗਲਾਸ ਦੇ ਵਿੱਚ ਅਸੀਂ ਵਿਚਾਰ ਕਰਕੇ ਦੇਖੋ, ਅੱਧਾ ਗਲਾਸ ਪਾਣੀ ਦਾ ਹੈ, ਅਸੀਂ ਰੋਂਡੇ ਪਿੱਟਦੇ ਹਾਂ। ਇਹ ਇੱਕ ਉਦਾਹਰਣ ਹੈ। ਯਾਨੀ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਵਸਤੂ ਮਿਲੀ ਹੈ, ਅਗਰ ਕਾਰ ਨਹੀਂ ਮਿਲੀ, ਸਕੂਟਰ ਮਿਲਿਆ ਹੈ, ਪਰ ਅਸੀਂ ਰੋ ਰਹੇ ਹਾਂ ਕਿ ਸਾਡੇ ਕੋਲ ਕਾਰ ਨਹੀਂ ਹੈ, ਕਾਰ ਨਹੀਂ ਹੈ। ਅਗਰ ਸਤਿਗੁਰਾਂ ਨੇ ਕਾਰ ਦੇ ਦਿੱਤੀ ਤਾਂ ਹਵਾਈ ਜਹਾਜ਼ ਦੀ ਰੱਟ ਲੱਗੀ ਹੈ ਕਿ ਹਵਾਈ ਜਹਾਜ਼ ਨਹੀਂ ਹੈ? ਹੁਣ ਵਿਚਾਰ ਕਰਕੇ ਦੇਖੋ, ਅਸੀਂ ਇਸ ਪਹਿਲੂ ਨੂੰ ਇਸ ਤਰੀਕੇ ਨਾਲ ਵੀ ਤਾਂ ਲੈ ਸਕਦੇ ਸੀ ਕਿ ਅੱਧਾ ਗਲਾਸ ਭਰਿਆ ਹੋਇਆ ਹੈ ਔਰ ਅੱਧੇ ਗਲਾਸ ਦੇ ਵਿੱਚ ਜਿਤਨੀ ਉਹ ਅੰਮ੍ਰਿਤ ਪਿਆ ਹੈ ਉਸ ਅੰਮ੍ਰਿਤ ਦਾ ਪਾਨ ਕਰਕੇ ਕਿਆ ਅਸੀਂ ਤ੍ਰਿਪਤ ਨਹੀਂ ਸੀ ਹੋ ਸਕਦੇ? ਉਸ ਨੂੰ ਭੋਗ ਕਰਕੇ ਅਸੀਂ ਸੁੱਖ ਨਹੀਂ ਸੀ ਪ੍ਰਾਪਤ ਕਰ ਸਕਦੇ? ਯਾਨੀ ਕਿ ਗੁਰੂ ਸਾਹਿਬਾਂ ਨੇ ਅੱਗੇ ਵੀ ਉਦਾਹਰਣ ਦਿੱਤਾ ਹੈ ਕਿ ਅਗਰ ਇੱਕ ਦਾਤ ਮਿਲੀ ਹੈ, ਇੱਕ ਬੱਚਾ ਮਿਲਿਆ ਹੈ, ਤਾਂ ਸਾਨੂੰ ਉਸਦਾ ਸੁੱਖ ਪ੍ਰਾਪਤ ਕਰਨ ਦੀ ਬੁੱਧੀ ਨਹੀਂ ਆਈ, ਸਮਰੱਥਾ ਨਹੀਂ ਆਈ। ਯਾਨੀ ਕਿ ਹਮੇਸ਼ਾ ਇਹ ਮਨ ਅਧੂਰਾ ਹੈ। ਇਸਦਾ ਰੂਹਾਨੀਅਤ ਦਾ ਭਾਵ ਕੀ ਹੈ ਕਿ ਮਨ ਕਦੀ ਤ੍ਰਿਪਤ ਨਹੀਂ ਹੋਏਗਾ। ਕਿਉਂ ਨਹੀਂ ਤ੍ਰਿਪਤ ਹੋਏਗਾ? ਕਿਉਂਕਿ ਉਹ ਵੀ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ, ਉਹ ਬ੍ਰਹਮ ਦਾ ਅੰਸ਼ ਹੈ। ਬ੍ਰਹਮ ਕੌਣ ਹੈ? ਉਸ ਕਾਲ ਦਾ ਬੇਟਾ ਹੈ। ਯਾਨੀ ਕਿ ਕਾਲ ਦਾ ਇੱਕ ਨਕਲ ਦੀ ਨਕਲ ਹੈ, ਉਹ ਨਕਲ ਨੇ ਵੀ ਆਪਣੀ ਨਕਲ ਇੱਕ ਕਰਿੰਦੇ ਜਸੂਸ ਦੇ ਰੂਪ ਦੇ ਵਿੱਚ ਹਰ ਜੀਵਾਤਮਾ ਦੇ ਨਾਲ ਹਰ ਉੱਤਮ ਜਾਂ ਨਿਚਲੀ ਜੂਨ ਦੇ ਵਿੱਚ ਜਿਸ ਵੀ ਜਾਮੇ ਵਿੱਚ ਜਾਂਦੀ ਹੈ ਇਹ ਲਗਾ ਰੱਖਿਆ ਹੈ ਔਰ ਉਹ ਆਪਣਾ ਕੰਮ ਬੜਾ ਖੂਬੀ ਨਾਲ ਕਰ ਰਿਹਾ ਹੈ। ਹੁਣ ਇਸ ਮਨ ਨੂੰ ਵੀ ਇਸ ਚੀਜ਼ ਦੀ ਸਮਝ ਨਹੀਂ ਹੈ। ਕਿਉਂ? ਕਿਉਂਕਿ ਬੁੱਧੀ ਜੋ ਹੈ, ਹਾਲਾਂਕਿ ਇਹ ਹੋਣਾ ਤਾਂ ਇਹ ਚਾਹੀਦਾ ਸੀ ਕਿ ਮਨ ਜੋ ਹੈ ਬੁੱਧੀ ਦੇ ਅਧੀਨ ਕੰਮ ਕਰੇ, ਔਰ ਹੋ ਕੀ ਰਿਹਾ? ਬੁੱਧੀ ਮਨ ਦੇ ਅਧੀਨ ਕੰਮ ਕਰ ਰਹੀ ਹੈ। ਹੁਣ ਮਨ ਖੁਦ ਪਿਆਸਾ ਹੈ, ਖੁਦ ਭੁੱਖਾ ਹੈ, ਦਰ ਦਰ ਦੀਆਂ ਠੋਕਰਾਂ ਖਾ ਰਿਹਾ। ਕਿਸ ਤਰੀਕੇ ਦੇ ਨਾਲ ਇਹ ਇੰਦਰੀਆਂ ਦੇ ਇੰਦਰੀਆਂ ਦਾ ਦਾਸ ਹੈ, ਇੰਦਰੀਆਂ ਦੇ ਵਸ ਵਿੱਚ ਹੈ। ਹੁਣ ਜਿਹੜੀ ਵੀ ਇੰਦਰੀ ਚਾਹੁੰਦੀ ਹੈ, ਜਿਸ ਘਾਟ 'ਤੇ ਉਹ ਸਵਾਦ ਲਾਉਂਦੀ ਹੈ ਨਾ, ਉਹ ਮਨ ਨੂੰ ਖਿੱਚ ਕਰਕੇ ਲੈ ਜਾਂਦੀ ਹੈ ਕਿ ਉਹ ਮਨ ਉਸਦਾ ਦਾਸ ਹੈ। ਹੁਣ ਮਨ ਜਦ ਉਸ ਘਾਟ 'ਤੇ ਜਾਂਦਾ ਹੈ ਤਾਂ ਬੁੱਧੀ ਵੀ ਜਾਂਦੀ ਹੈ, ਉਹ ਬੁੱਧੀ ਦੇ ਨਾਲ ਜੀਵਾਤਮਾ ਵੀ ਬੱਧੀ ਹੋਈ ਹੈ, ਜੀਵਾਤਮਾ ਵੀ ਜਾਂਦੀ ਹੈ। ਯਾਨੀ ਕਿ ਜੀਵਾਤਮਾ ਨੂੰ ਵੀ ਕਰਮਾਂ ਦਾ ਭੁਗਤਾਨ ਕਰਨਾ ਪੈਂਦਾ ਹੈ ਔਰ ਇਸ ਨੂੰ ਭੋਗਣ ਵਾਸਤੇ ਜਿਹੜੀ ਤਾਕਤ ਚਾਹੀਦੀ ਹੈ ਉਹ ਜੀਵਾਤਮਾ ਤੋਂ ਲਈ ਜਾਂਦੀ ਹੈ। ਉਹ ਤਾਕਤ ਕਿਹੜੀ ਹੈ? ਯਾਨੀ ਕਿ ਜੀਵਾਤਮਾ ਦੀ ਜੋ ਜਾਨ ਹੈ ਉਹ ਹੈ ਖਿਆਲ। ਯਾਨੀ ਕਿ ਖਿਆਲ ਦੇ ਰੂਪ ਦੇ ਵਿੱਚ ਮਨ ਇਹ ਤਾਕਤ ਔਰ ਇੰਦਰੀਆਂ ਨੂੰ ਦਿੰਦਾ ਹੈ ਔਰ ਇੰਦਰੀਆਂ ਦੇ ਭੋਗ ਦੇ ਵੀ ਜਿਹੜੇ ਸਵਾਦ ਲੱਗਦੇ ਨੇ, ਵਿਚਾਰ ਕਰਕੇ ਦੇਖੋ ਉਮਰ ਦੇ ਹਿਸਾਬ ਦੇ ਨਾਲ, ਕਿਆ ਉਸ ਤੋਂ ਪਹਿਲੇ ਅਸੀਂ ਸੁਖੀ ਸਾਂ ਜਿਸ ਲਈ ਅਸੀਂ ਭੋਗ ਕਰਨ ਲੱਗੇ? ਕਿਆ ਉਹ ਭੋਗ ਕਰਨ ਤੋਂ ਬਾਅਦ ਅਸੀਂ ਸੁਖੀ ਹਾਂ? ਭੋਗ ਸਿਰਫ ਕਾਮ ਦਾ ਨਹੀਂ ਹੈ, ਲੋਭ ਦਾ ਵਿਚਾਰ ਕਰਕੇ ਦੇਖ ਲਓ। ਅਸੀਂ ਕੋਈ ਬਿਜ਼ਨਸ ਕਰਨ ਲੱਗੇ, ਉਹ ਬਿਜ਼ਨਸ ਦੇ ਵਿੱਚ ਅਸੀਂ ਇੱਕ ਫਲ ਪ੍ਰਾਪਤ ਕਰਨਾ ਚਾਹੁੰਦੇ ਹਾਂ, ਬਹੁਤ ਸਾਰਾ ਲਾਭ ਪ੍ਰਾਪਤ ਕਰਨਾ ਚਾਹੁੰਦੇ ਹਾਂ। ਯਾਨੀ ਕਿ ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਅਸੀਂ ਵਿਚਾਰ ਕਰਦੇ ਹਾਂ, ਤਾਕਤ ਲੈਂਦੇ ਹਾਂ ਕਿਸ ਦੇ ਕੋਲੋਂ? ਆਤਮਾ ਦੇ ਕੋਲੋਂ। ਮਨ ਸਾਡਾ ਸੰਗ ਦਿੰਦਾ, ਬੁੱਧੀ ਉਸਦੇ ਅਧੀਨ ਹੋ ਕਰਕੇ ਸਾਨੂੰ ਵਿਚਾਰ ਦਿੰਦੀ ਹੈ। ਯਾਨੀ ਕਿ ਲੋਭ ਦੇ ਵਿਕਾਰ ਵਿੱਚ ਆ ਕਰਕੇ ਅਸੀਂ ਜੋ ਸਮਰੱਥਾ ਸਾਨੂੰ ਸੀ ਉਸ ਨੂੰ ਅਸੀਂ ਭੋਗਿਆ ਨਹੀਂ। ਜ਼ਿਆਦਾ ਲਾਭ ਦੇ ਚੱਕਰ ਦੇ ਵਿੱਚ ਅਸੀਂ ਉਸ ਲਾਭ ਦੇ ਵਿੱਚ ਅਗਰ ਹਾਨੀ ਹੋ ਗਈ ਤਾਂ ਇਸ ਜੀਵਾਤਮਾ ਦਾ ਕੀ ਅਸਰ ਹੋਇਆ? ਯਾਨੀ ਕਿ ਤਾਕਤ ਵੀ ਗਵਾ ਬੈਠੇ ਔਰ ਕਰਮ ਵੀ ਬਣ ਗਏ। ਔਰ ਅਗਰ ਅਸੀਂ ਜ਼ਬਰਦਸਤੀ ਲਾਭ ਜ਼ਿਆਦਾ ਹਾਸਲ ਕਰ ਲਿਆ ਤਾਂ ਕਈਆਂ ਦਾ ਗਲਾ ਕੱਟ ਕੇ ਆ ਗਏ, ਯਾਨੀ ਕਿ ਇਨਸਾਨੀ ਖੂਨ ਔਰ ਇਨਸਾਨੀ ਮਾਸ ਖਾ ਲਿਆ। ਔਰ ਦੂਸਰੇ ਪਾਸੇ ਮਨ ਨੇ ਭਰਮਾ ਰੱਖਿਆ ਕਿ ਅਸੀਂ ਇਸ ਸ਼ਰਾਬ ਛੱਡ ਦਿੱਤੀ ਹੈ ਜਾਂ ਮਾਸ ਖਾਣਾ ਛੱਡ ਦਿੱਤਾ ਹੈ। ਯਾਨੀ ਕਿ ਉਹ ਕਰਮ ਛੋਟੇ ਕਰਮ ਤੋਂ ਬਚੇ ਅਤੇ ਵੱਡੇ ਕਰਮ ਬਣਾ ਲਿੱਤੇ, ਪਰ ਮਨ ਨੇ ਇਸ ਪਾਸੇ ਵਿਚਾਰ ਨਹੀਂ ਕਰਨ ਦਿੱਤਾ। ਕਿਉਂ ਨਹੀਂ ਵਿਚਾਰ ਕਰਨ ਦਿੱਤਾ? ਕਿਆ ਬੁੱਧੀ 'ਚ ਕੋਈ ਕਮੀ ਸੀ? ਨਹੀਂ, ਕਿ ਬੁੱਧੀ ਜੋ ਮਨ ਦੇ ਅਧੀਨ ਕੰਮ ਕਰ ਰਹੀ ਹੈ, ਯਾਨੀ ਉਲਟੀ ਚੇਨ ਚੱਲ ਰਹੀ ਹੈ। ਹੁਣ ਇਹ ਚਾਹੀਦਾ ਕਿ ਆਤਮਾ ਰਾਣੀ ਹੈ, ਉਸਨੇ ਇਹ ਰਾਜ ਚਲਾਉਣਾ ਹੈ, ਬੁੱਧੀ ਉਸਦਾ ਵਜ਼ੀਰ ਹੈ ਔਰ ਮਨ ਜੋ ਹੈ ਉਹ ਸਭ ਇਸ ਦੋਨਾਂ ਦੇ ਅਧੀਨ ਇੱਕ ਗੁਲਾਮ ਬਣ ਕੇ ਉਸਨੂੰ ਕੰਮ ਕਰਨਾ ਚਾਹੀਦਾ। ਤਦ ਤੇ ਜਾ ਕਰਕੇ ਇਹ ਚੇਨ ਸਿੱਧੀ ਹੋਏਗੀ ਔਰ ਜੀਵਾਤਮਾ ਆਪਣੇ ਘਰ ਦਾ ਕੰਮ ਕਰ ਸਕੇਗੀ। ਆਪਣੇ ਕੰਮ ਦਾ ਘਰ ਕੀ ਸੀ? ਕਿ ਇਸ ਬੰਧਨਾਂ ਨੂੰ ਕੱਟ ਸਕੇਗੀ, ਜਿਨ੍ਹਾਂ ਨੂੰ ਕੱਟ ਕੇ ਉਹ ਸਦਾ ਲਈ ਆਪਣੇ ਆਪ ਨੂੰ ਆਵਾਗਮਨ ਤੋਂ ਮੁਕਤ ਕਰਾ ਸਕੇ। ਪਰ ਇਹ ਕਦੋਂ ਸੰਭਵ ਹੈ? ਤਾਂ ਹੀ ਸੰਭਵ ਹੈ ਜਦੋਂ ਇਹ ਸੱਚ ਦੀ ਬਾਣੀ ਨੂੰ ਸੁਣ ਕੇ ਅਸੀਂ ਇਸ ਨੂੰ ਅਮਲੀ ਜਾਮਾ ਪਹਿਨਾਵਾਂਗੇ। ਜਦ ਤੱਕ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਵਾਂਗੇ ਨਾ, ਤਦ ਤੱਕ ਇਸ ਮਜ਼ਮੂਨ ਦਾ ਕਾ ਔਰ ਖਾ ਅਸੀਂ ਕੱਖ ਵੀ ਨਹੀਂ ਜਾਣਿਆ। ਅਸੀਂ ਮੂਰਤੀਆਂ ਬਣ ਕਰਕੇ ਚਲੇ ਜਾਂਦੇ ਹਾਂ ਔਰ ਮੂਰਤੀਆਂ ਬਣ ਕਰਕੇ ਆ ਜਾਂਦੇ ਹਾਂ। ਉੱਥੇ ਜਾਣ ਤੋਂ ਪਹਿਲੇ ਵੀ ਉਹੀ ਉਹ ਮਨ ਦੇ ਹੁਕਮ ਵਿੱਚ ਰਹਿੰਦੇ ਹਾਂ, ਮਨ ਦੀ ਕਿਰਤ ਅਨੁਸਾਰ ਕੰਮ ਕਰਦੇ ਹਾਂ, ਉਹ ਬੰਧਨਕਾਰੀ ਪ੍ਰਭਾਵ ਦੇ ਵਿੱਚ ਜਮ੍ਹਾਂ ਹੁੰਦੇ ਰਹਿੰਦੇ ਨੇ ਔਰ ਉਸ ਤੋਂ ਬਾਅਦ ਆ ਕਰਕੇ ਫਿਰ ਅਸੀਂ ਉਹਨਾਂ ਕਰਮਾਂ 'ਚ ਲੱਗ ਜਾਂਦੇ ਹਾਂ। ਸੋ ਵਿਚਾਰ ਕਰਨ ਵਾਲਾ ਇਹ ਮਜ਼ਮੂਨ ਹੈ। ਵਿਚਾਰ ਕਰਕੇ ਜਿਹੜੀ ਜੀਵਾਤਮਾ ਇਸ ਮਜ਼ਮੂਨ ਨੂੰ ਧਾਰਨ ਕਰਦੀ ਹੈ ਨਾ, ਉਹ ਫਿਰ ਦੁਬਾਰਾ ਤੋਂ ਜਨਮਾਂ ਦੇ ਵਿੱਚ, ਯਾਨੀ ਕਿ ਜਨਮ ਔਰ ਮਰਨ ਦੇ ਵਿੱਚ ਨਹੀਂ ਆਉਂਦੀ। ਸੋ ਬੈਰਾਗੀ ਦਾ ਜੋ ਭਾਵ ਹੈ ਉਹ ਕੀ ਹੈ? ਰੂਹਾਨੀਅਤ ਦੇ ਵਿੱਚ ਗੁਰੂ ਸਾਹਿਬਾਂ ਨੇ ਇਹ ਸਾਰੀਆਂ ਜੋ ਗੱਲਾਂ ਦੱਸੀਆਂ ਨੇ, ਦ੍ਰਿਸ਼ਟਾਂਤ ਦਿੱਤੇ ਨੇ, ਉਸਦਾ ਇੱਕ ਅਰਥ ਬਿਲਕੁਲ ਸਪਸ਼ਟ ਹੈ ਕਿ ਰੂਹਾਨੀਅਤ ਦੇ ਵਿੱਚ ਬੈਰਾਗੀ ਕੌਣ ਹੈ। ਬੈਰਾਗੀ ਉਹੀ ਹੈ ਰੂਹਾਨੀਅਤ ਦੇ ਵਿੱਚ ਜਿਸ ਨੇ ਕੀ ਕੀਤਾ, ਯਾਨੀ ਕਿ ਆਪਣੀ ਜੋ ਰਾਗਣੀ ਅਪਣਾਈ ਹੈ ਇਸ ਜੀਵਾਤਮਾ ਨੇ, ਉਹ ਪਰਮਾਤਮਾ ਦੀ ਤਰਫ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਉਸਨੇ ਜੋ ਵੀ ਕਿਰਿਆ ਜੋ ਵੀ ਉਦਮ ਕੀਤਾ ਹੈ, ਯਾਨੀ ਕਿ ਇਸ ਤਰੀਕੇ ਦੇ ਨਾਲ ਉਹ ਰਾਗਮਈ ਹੋਈ ਉਸ ਰਾਗ ਨੂੰ ਪ੍ਰਾਪਤ ਕਰਨ ਵਾਸਤੇ। ਯਾਨੀ ਕਿ ਬਾਣੀ ਵੀ ਕਹਿੰਦੀ ਹੈ ਕਿ ਰਾਗ ਨੂੰ ਤਿਆਗਣਾ, ਰਾਗ ਨਾਦ ਛੋੜ ਹਰ ਸੇਵੀਏ ਤਾਂ ਦਰਗੇ ਪਾਈਏ ਮਾਣ। ਇਸ ਰਾਗ ਦੇ ਵਿੱਚ ਦੋਨੋਂ ਹੀ ਗੱਲਾਂ ਆ ਜਾਂਦੀਆਂ ਨੇ। ਇੱਕ ਰਾਗ ਦਾ ਇਸ਼ਾਰਾ ਕੰਨ ਦੀ ਤਰਫ ਹੈ, ਯਾਨੀ ਕਿ ਕੰਨਾਂ ਨੂੰ ਅਸੀਂ ਇਹਨਾਂ ਰਾਗਾਂ ਤੋਂ ਬਚਾਉਣਾ ਹੈ। ਕਿਹੜੇ ਰਾਗਾਂ ਤੋਂ? ਯਾਨੀ ਸੰਗੀਤ ਦੇ ਰਾਗ, ਸੰਗੀਤ ਦੇ ਜਿਤਨੇ ਵੀ ਰਾਗ ਨੇ ਇਹ ਸਾਰੇ ਮਨ ਨੂੰ ਭਰਮਾਉਂਦੇ ਨੇ। ਹੁਣ ਬਾਣੀ ਜੋ ਗੁਰੂ ਸਾਹਿਬਾਂ ਨੇ ਉਚਾਰਨ ਕੀਤੀ ਹੈ ਇਹ ਸਾਰੀ ਦੀ ਸਾਰੀ ਬਾਣੀ ਰਾਗਾਂ ਦੇ ਵਿੱਚ ਹੈ, ਤਾਂ ਕਿਆ ਅਸੀਂ ਇਹ ਰਾਗਾਂ ਦੇ ਵਿੱਚ ਗਾਉਣ ਦੇ ਨਾਲ ਕੋਈ ਦੋਸ਼ ਹੈ? ਇਸ ਦਾ ਇਹ ਵਿਚਾਰ ਨਹੀਂ ਹੈ। ਇਸ ਦਾ ਭਾਵ ਇਹ ਹੈ ਕਿ ਅਗਰ ਅਸੀਂ ਉਸ ਬਾਣੀ ਨੂੰ ਰਾਗਾਂ ਦੇ ਵਿੱਚ ਗਾਉਂਦੇ ਹਾਂ ਔਰ ਇੱਕ ਪੂਰਨ ਸੰਤ ਦੇ ਕੋਲ ਉਹ ਪਹੁੰਚ ਕਰਕੇ ਉਸ ਰਾਗ ਦਾ, ਉਸ ਬਾਣੀ ਦਾ, ਉਸ ਲਫ਼ਜ਼ ਦਾ ਅਸੀਂ ਮੁਕੰਮਲ ਅਰਥ ਹਾਸਲ ਕਰ ਲੈਂਦੇ ਹਾਂ ਤੇ ਉਹ ਰਾਗ ਜਿਹੜਾ ਹੈ ਉਹ ਸਾਰਥਕ ਹੋ ਜਾਂਦਾ ਹੈ। ਔਰ ਅਗਰ ਅਸੀਂ ਉਸ ਬਾਣੀ ਦਾ ਅਰਥ ਪ੍ਰਾਪਤ ਨਹੀਂ ਕਰ ਸਕਦੇ, ਵਿਚਾਰ ਕਰਕੇ ਦੇਖੋ ਜਿਤਨੇ ਬੰਦੇ ਇਸ ਰਾਗ ਸ਼ਬਦਾਂ ਨੂੰ ਜੋ ਗਾ ਰਹੇ ਹੁੰਦੇ ਨੇ ਨਾ, ਉਹਨਾਂ ਦਾ ਧਿਆਨ ਖਿਆਲ ਕਿੱਥੇ ਹੈ? ਉਹ ਰਾਗ ਬਣਿਆ ਰਹੇ, ਯਾਨੀ ਉਹਦੀ ਲੈ ਨਾ ਟੁੱਟੇ। ਉਹਨਾਂ ਨੂੰ ਲਫ਼ਜ਼ਾਂ ਦੇ ਨਾਲ ਕੋਈ ਮਤਲਬ ਨਹੀਂ, ਉਹਨਾਂ ਦਾ ਕੀ ਅਰਥ ਨਿਕਲ ਰਿਹਾ ਹੈ, ਉਹ ਅਰਥ ਕਿਸੇ ਨੂੰ ਸਮਝ ਆ ਰਹੇ ਨੇ ਜਾਂ ਨਹੀਂ। ਯਾਨੀ ਕਿ ਉਹਨਾਂ ਦਾ ਉਚਾਰਨ ਉਹ ਰਾਗ ਅਨੁਸਾਰ ਇਸ ਤਰੀਕੇ ਦੇ ਨਾਲ ਕਰਦੇ ਨੇ ਕਿ ਸੁਣਨ ਵਾਲੇ ਨੂੰ ਉਹ ਰਾਗ ਸਮਝ ਹੀ ਨਹੀਂ ਆਉਂਦਾ। ਅਸੀਂ ਇੱਥੇ ਵੀ ਕੈਸਟਾਂ ਲਗਾ ਦਿੰਦੇ ਹਾਂ, ਜਿਹੜਾ ਵਿਚਾਰ ਕਰਕੇ ਦੇਖੋ ਉਹ ਸ਼ਬਦ ਕਿਸੇ ਨੂੰ ਸਮਝ ਆਏ ਨੇ ਨਾ, ਅੱਜ ਤੱਕ ਆਏ ਨੇ ਨਾ ਆਉਣਗੇ। ਕਿਉਂ? ਇਹ ਰਾਗ ਦੀ ਬਾਣੀ ਜਿਹੜਾ ਰਾਗਮਈ ਹੈ ਨਾ, ਰਾਗਮਈ ਕੌਣ ਹੈ? ਜਿਸ ਨੇ ਉਸ ਪਰਮਾਤਮਾ ਦੀ ਰਾਗਣੀ ਨੂੰ ਸੁਣ ਲਿੱਤਾ ਹੈ। ਪਰਮਾਤਮਾ ਦੀ ਰਾਗਣੀ ਕਿਹੜੀ ਹੈ? ਜਿਹੜੀ ਹਰ ਪਲ ਹਰ ਘੜੀ ਉਹ ਹੱਕ ਦੀ ਆਵਾਜ਼ ਦੇ ਰੂਪ ਦੇ ਵਿੱਚ ਜੋਤ ਸਰੂਪ ਹੈ ਅੰਤਰ ਦੇ ਵਿੱਚ, ਇਹ ਰਾਗਣੀ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ। ਯਾਨੀ ਐਸੀ ਰਾਗਣੀ ਹੈ ਜਿਸ ਨੂੰ ਕਿ ਇੱਕ ਪਰੀਆਂ ਪੂਰਾ ਪਰਿਵਾਰ ਰਾਗਾਂ ਦੇ ਵਿੱਚ ਗਾ ਰਿਹਾ ਹੈ। ਇਸ ਰਾਗਣੀ ਨੂੰ ਕਿਸਨੇ ਪ੍ਰਾਪਤ ਕੀਤਾ ਹੈ? ਕੋਈ ਵਿਰਲੀ ਭਾਗਾਂ ਵਾਲੀ ਜੀਵਾਤਮਾ ਹੈ ਜਿਸਨੇ ਇਸ ਰਾਗ ਨੂੰ ਸੁਣਿਆ ਹੈ, ਯਾਨੀ ਕਿ ਜਿਸਨੇ ਇਸ ਰਾਗ ਨੂੰ ਸੁਣ ਲਿਆ ਉਹ ਰਾਗਮਈ ਹੋ ਗਈ। ਯਾਨੀ ਕਿ ਉਸਨੇ ਕੰਨਾਂ ਨੂੰ ਇਸ ਸੰਗੀਤ ਦੇ ਰਾਗਾਂ ਤੋਂ ਬਚਾਉਣਾ ਹੈ, ਉਸ ਦੇ ਨਾਲ ਹੀ ਜੀਵਾਤਮਾ ਨੂੰ ਇਸ ਜਗਤ ਦੇ ਵਿੱਚੋਂ ਜਿਹੜੀਆਂ ਵਸਤੂਆਂ ਨੂੰ ਪ੍ਰਾਪਤ ਕਰਨ ਲਈ ਇਹ ਰਾਗਮਈ ਹੋਈ ਹੈ ਉਸ ਤੋਂ ਉਹਨੂੰ ਉਪਰਾਮ ਹੋਣਾ ਹੈ। ਯਾਨੀ ਉਸ ਤਰਫੋਂ ਇਸਨੇ ਮੂੰਹ ਮੋੜਨਾ ਹੈ, ਉਸ ਤਰਫੋਂ ਇਸਨੇ ਬੈਰਾਗੀ ਹੋਣਾ ਹੈ। ਯਾਨੀ ਉਹਨਾਂ ਵਸਤੂਆਂ ਨੂੰ ਨਾ ਪ੍ਰਾਪਤ ਕਰਨਾ ਬੈਰਾਗੀ ਹੋਣਾ ਹੈ। ਤਾਂ ਰੂਹਾਨੀਅਤ ਦਾ ਜੋ ਭਾਵ ਹੈ ਬੈਰਾਗ ਦਾ, ਉਹ ਬਹੁਤ ਹੀ ਉੱਚਾ ਔਰ ਸੁੱਚਾ ਅਰਥ ਲੈ ਕਰਕੇ ਆਉਂਦਾ ਹੈ ਕਿ ਅਸੀਂ ਪਰਮਾਤਮਾ ਦੇ ਉਸ ਰਾਗ ਨੂੰ ਸੁਣ ਕਰਕੇ ਉਸ ਹੱਥ ਨੂੰ ਪ੍ਰਾਪਤ ਕਰਨਾ ਹੈ, ਉਹ ਹੱਕ ਕੀ ਹੈ ਉਹ ਸੱਚ ਹੈ ਔਰ ਉਹ ਸੱਚ ਕੀ ਹੈ ਉਹ ਸੱਚਖੰਡ ਦੇ ਵਿੱਚ ਹੈ ਯਾਨੀ ਕਿ ਸੱਚਖੰਡ ਤੋਂ ਨਿਚਲੇ ਤੱਕ ਦੀ ਜਿਤਨੀ ਵੀ ਇਹ ਰਚਨਾ ਨਜ਼ਰ ਆ ਰਹੀ ਹੈ ਇਸ ਲੋਕ ਦੇ ਵਿੱਚ ਤਿੰਨਾਂ ਲੋਕਾਂ ਦਾ ਰਾਜ ਅਸੀਂ ਝੂਠਾ ਕਿਉਂ ਕਹਿੰਦੇ ਹਾਂ ਕਿਉਂ ਇਸ ਦੇ ਰਾਗ ਚੋਂ ਨਿਕਲਣਾ ਹੈ ਕਿਉਂ ਇਸ ਤੋਂ ਬੈਰਾਗੀ ਹੋਣਾ ਹੈ ਕਿਉਂਕਿ ਇਸਨੇ ਪਰਲੇ ਦੇ ਵਿੱਚ ਨਸ਼ਟ ਹੋ ਜਾਣਾ ਹੈ ਖਤਮ ਹੋ ਜਾਣਾ ਹੈ ਪਰਲੇ ਆਏਗੀ ਪਰਲੇ ਕੀ ਹੈ ਜਿਸ ਲਈ ਇਹ ਹੱਕ ਦੀ ਆਵਾਜ਼ ਯਾਨੀ ਉਹ ਪਰਮਾਤਮਾ ਕੀ ਹੈ ਕੋਈ ਰੰਗ ਨਹੀਂ ਕੋਈ ਰੂਪ ਨਹੀਂ ਕੋਈ ਰੇਖ ਨਹੀਂ ਯਾਨੀ ਕਿ ਕੀ ਅਸੀਂ ਗ੍ਰੰਥਾਂ ਪੋਥੀਆਂ 'ਚ ਪੜ੍ਹਦੇ ਹਾਂ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਨੇ ਕੀ ਕਿਹਾ ਅਸੀਂ ਉਹਨੂੰ ਸ਼ਾਮ ਕਹਿੰਦੇ ਹਾਂ ਰਾਮ ਕਹਿੰਦੇ ਹਾਂ ਕਹਿੰਦੇ ਨੇ ਉਸਦਾ ਤਾਂ ਕੋਈ ਰੰਗ ਹੀ ਨਹੀਂ ਅਤੇ ਫਿਰ ਉਹ ਸ਼ਾਮ ਕਿਵੇਂ ਕਹਿਲਾ ਸਕਦਾ ਹੈ ਯਾਨੀ ਕਿ ਉਹ ਜੋ ਅੰਸ਼ ਹੈ ਯਾਨੀ ਕਿ ਉਹ ਜੋ ਅਨਾਮੀ ਹੈ ਉਹ ਕਦੇ ਵੀ ਜੂਨਾਂ ਵਿੱਚ ਨਹੀਂ ਆਉਂਦਾ ਅਜੂਨੀ ਸਹਿਭੰਗ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਹੈ ਕਿ ਜੋ ਉਹ ਅਨਾਮੀ ਹੈ ਉਹ ਅਜੂਨੀ ਹੈ ਜੂਨਾਂ ਵਿੱਚ ਨਹੀਂ ਆਉਂਦਾ ਉਹਦੇ ਭੇਜੇ ਹੋਏ ਪੀਰ ਪੈਗੰਬਰ ਆਉਂਦੇ ਨੇ ਅਵਤਾਰ ਆਉਂਦੇ ਨੇ ਹੋਰ ਜੀਵਾਤਮਾ ਉਹਦੀ ਸਮਰੱਥਾ ਲੈ ਕਰਕੇ ਸਤਿਗੁਰੂ ਦੇ ਰੂਪ ਵਿੱਚ ਆਉਂਦੀਆਂ ਨੇ ਈਸ਼ਵਰੀ ਤਾਕਤਾਂ ਲੈ ਕਰਕੇ ਆਉਂਦੀਆਂ ਨੇ ਉਸਦੇ ਹੋਕਾ ਦਿੰਦੀਆਂ ਨੇ ਸੱਚ ਦਾ ਇਸ ਜੀਵਾਤਮਾ ਨੂੰ ਚੇਤਾਉਣ ਵਾਸਤੇ ਪਰ ਉਹ ਆਪ ਅਜੂਨੀ ਹੈ ਸਹਿਭੰਗ ਯਾਨੀ ਕਿ ਉਹ ਆਪਣੀ ਉਹਦੀ ਉਤਪਤੀ ਆਪਣੇ ਸਵੈਮ ਤੋਂ ਹੈ ਉਹ ਕਿਸੇ ਦੇ ਉੱਪਰ ਆਧਾਰਿਤ ਨਹੀਂ ਹੈ ਜਾਂ ਉਹ ਕਿਸੇ ਦੇ ਉੱਪਰ ਆਧਾਰਿਤ ਨਹੀਂ ਹੈ ਅਤੇ ਫਿਰ ਉਹ ਸ਼ਾਮ ਕਿਵੇਂ ਹੋ ਸਕਦਾ ਹੈ ਉਹ ਰਾਮ ਕਿਵੇਂ ਹੋ ਸਕਦਾ ਹੈ ਉਹ ਗੁਰੂ ਨਾਨਕ ਕਿਵੇਂ ਹੋ ਸਕਦਾ ਹੈ ਉਹ ਕਲਗੀਧਰ ਪਾਤਸ਼ਾਹ ਕਿਵੇਂ ਹੋ ਸਕਦਾ ਹੈ ਯਾਨੀ ਕਿ ਜਿੰਨੀਆਂ ਵੀ ਤਾਕਤਾਂ ਨੇ ਇਹ ਉਸ ਈਸ਼ਵਰ ਇੱਕ ਅਨਾਮੀ ਦੀਆਂ ਅਵਸਥਾ ਯਾਨੀ ਕਿ ਉਸਦੀ ਉਹ ਤਾਕਤ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਆਈਆਂ ਨੇ ਜੋ ਅਵਤਾਰ ਹੋਏ ਨੇ ਰਾਮ ਜਾਂ ਕਿਸ਼ਨ ਬਲਰਾਮ ਯਾਨੀ ਕਿ 24 ਅਵਤਾਰ ਜਿਹੜੇ ਨੇ ਉਹ ਕਾਲ ਦੇ ਅਵਤਾਰ ਹੋਏ ਨੇ ਕਾਲ ਕੀ ਹੈ ਉਹ ਇੱਕ ਸੱਚ ਦੀ ਨਕਲ ਹੈ ਸੱਚ ਯਾਨੀ ਸਤਿਪੁਰਸ਼ ਦੀ ਇੱਕ ਨਕਲ ਔਰ ਨਕਲ ਦੀ ਵੀ ਨਕਲ ਯਾਨੀ ਕਿ ਅਵਤਾਰ ਦੇ ਰੂਪ ਵਿੱਚ ਆਈ ਹੈ ਔਰ ਜੋ ਸੰਤ ਗੁਰੂ ਆਉਂਦੇ ਨੇ ਉਹ ਅਸਲ ਦਾ ਅਵਤਾਰ ਹੁੰਦੇ ਨੇ ਉਸ ਨਕਲ ਦੀ ਨੂੰ ਲੈ ਕਰਕੇ ਨਹੀਂ ਆਉਂਦੇ ਉਹ ਅਸਲ ਦੇ ਗੁਣ ਗਾਉਂਦੇ ਨੇ ਔਰ ਜੋ ਨਕਲ ਹੈ ਉਹ ਆਪਣੇ ਨਕਲ ਦੇ ਗੁਣ ਗਾਉਂਦੀ ਹੈ ਯਾਨੀ ਕਿ ਇਸ ਤਰੀਕੇ ਦੇ ਨਾਲ ਉਹ ਨਕਲ ਜੋ ਹੈ ਆਪਣੇ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਇਹ ਆਵਾਗਮਨ ਨੂੰ ਪੱਕਾ ਕਰਨ ਵਾਸਤੇ ਇਸ ਜੀਵਾਤਮਾ ਕੋਲੋਂ ਕੋਈ ਨਾ ਕੋਈ ਕਰਮ ਕਰਾਉਣ ਵਾਸਤੇ ਮਨ ਦਾ ਕਰਿੰਦਾ ਨਾਲ ਲਗਾ ਕਰਕੇ ਇਹ ਈਸ਼ਵਰੀ ਤਾਕਤਾਂ ਭੇਜਦੀ ਹੈ ਔਰ ਉਹ ਕਰਮ ਕਰਵਾ ਕਰਕੇ ਇਸ ਨੂੰ ਬੰਧਨ ਦੇ ਪ੍ਰਭਾਵ ਵਿੱਚ ਰੱਖਦੇ ਨੇ ਯਾਨੀ ਕਿ ਇਹ ਜੋ ਨਕਲ ਹੈ ਇਹ ਤ੍ਰਿਲੋਕੀ ਤੱਕ ਦਾ ਰਾਜ ਕਹਿਲਾਉਂਦਾ ਹੈ ਇਸ ਕਰਕੇ ਅਸੀਂ ਉਹਨੂੰ ਤ੍ਰਿਲੋਕੀ ਨਾਥ ਵੀ ਕਹਿੰਦੇ ਹਾਂ ਧਰਮ ਰਾਜ ਵੀ ਕਹਿੰਦੇ ਹਾਂ ਸਾਰਾ ਜਗਤ ਜਿਸ ਮੌਤ ਤੋਂ ਡਰਦਾ ਹੈ ਨਾ ਉਹ ਸੱਚ ਦੀ ਇੱਕ ਨਕਲ ਹੈ ਸਿਰਫ ਇੱਕ ਨਕਲ ਔਰ ਨਕਲ ਦਾ ਸਾਨੂੰ ਅਗਰ ਇਤਨਾ ਡਰ ਹੈ ਤੇ ਵਿਚਾਰ ਕਰਕੇ ਦੇਖੋ ਅਗਰ ਅਸੀਂ ਉਸ ਸੱਚ ਨੂੰ ਪਹਿਚਾਣਨ ਲੱਗ ਜਾਈਏ ਤੇ ਉਸਦਾ ਇਤਨਾ ਭਿਆਨਕ ਡਰ ਸਾਡੇ ਅੰਦਰ ਪੈਲੇਗਾ ਕਿ ਅਸੀਂ ਚਾਹ ਕਰਕੇ ਵੀ ਕੋਈ ਗੰਦਾ ਕਰਮ ਨਹੀਂ ਕਰ ਸਕਦੇ ਤੇ ਉਸ ਤੋਂ ਭਾਵ ਬਿਲਕੁਲ ਸਪਸ਼ਟ ਹੈ ਕਿ ਉਹ ਜੋ ਸੱਚੀ ਤਾਕਤ ਹੈ ਜੋ ਸਤਿਗੁਰ ਦੇ ਅੰਦਰ ਪ੍ਰਗਟ ਹੈ ਨਾ ਉਸ ਸੱਚ ਨੂੰ ਅਸੀਂ ਅੱਜ ਤੱਕ ਪਹਿਚਾਣਿਆ ਹੀ ਨਹੀਂ ਅਗਰ ਉਸਨੂੰ ਪਹਿਚਾਣ ਲਿਆ ਹੁੰਦਾ ਤੇ ਜੀਵਾਤਮਾ ਅੱਜ ਤੱਕ ਕੋਈ ਵੀ ਨੀਚ ਕਰਮ ਨਾ ਕਰਦੀ ਔਰ ਅਸੀਂ ਕਦ ਤੱਕ 50 ਸਾਲ ਹੋ ਗਏ ਤੇ ਇਸ ਜੀਵਾਤਮਾ ਦੀ ਪਿਆਸ ਨੂੰ ਨਾ ਬੁਝਾ ਸਕੇ ਹੁੰਦੇ ਜ਼ਰੂਰ ਬੁਝਾ ਲਈ ਹੁੰਦੀ ਕਿਉਂ ਕਿਉਂਕਿ ਅਗਰ 40 ਦਿਨ ਜਾਂ 2 ਮਹੀਨੇ ਅਸੀਂ ਸੱਚੇ ਬੋਲ ਕੇ ਕੁਝ ਫਲ ਪ੍ਰਾਪਤ ਕਰ ਸਕਦੇ ਹਾਂ ਤੇ 50 ਸਾਲ ਦੇ ਵਿੱਚ ਜ਼ਰੂਰ ਅਸੀਂ ਇਸ ਮਜ਼ਬੂਨ ਨੂੰ ਹੱਲ ਕਰ ਲਿਆ ਹੁੰਦਾ ਇਸ ਦਾ ਇੱਕੋ ਹੀ ਮਤਲਬ ਹੈ ਕਿ ਅਸੀਂ ਸੱਚ ਦਾ ਸਾਨੂੰ ਡਰ ਨਹੀਂ ਹੈ ਝੂਠ ਦਾ ਡਰ ਹੈ ਮੌਤ ਦਾ ਡਰ ਹੈ ਕਿਉਂ ਕਿਉਂਕਿ ਇਸ ਲੋਕ ਦੇ ਵਿੱਚ ਮੌਤ ਇੱਕ ਨਿਯਮ ਦੇ ਰੂਪ ਵਿੱਚ ਆਉਂਦੀ ਹੈ ਜੋ ਕਰਮਾਂ ਦਾ ਨਿਯਮ ਹੈ ਇੱਕ ਮੌਤ ਦਾ ਨਿਯਮ ਹੈ ਇਸ ਮੌਤ ਤੋਂ ਅਸੀਂ ਇਤਨਾ ਡਰਦੇ ਹਾਂ ਔਰ ਇਹ ਮੌਤ ਵੀ ਕੀ ਇਸ ਦੀ ਆਪਣੀ ਕੋਈ ਹਸਤੀ ਨਹੀਂ ਕੋਈ ਤਾਕਤ ਨਹੀਂ ਉਹ ਆਵਾਜ਼ ਜੋ ਜੋਤ ਸਰੂਪ ਹੈ ਜਿਸ ਵੇਲੇ ਸਿਮਟਣ ਲੱਗ ਜਾਂਦੀ ਹੈ ਉਸ ਵੇਲੇ ਇਹ ਸਾਰੀ ਤਾਕਤ ਯਾਨੀ ਕਿ ਜਿਤਨੇ ਤ੍ਰਿਲੋਕੀ ਨਾਥ ਕਹਿਲਾਉਂਦਾ ਹੈ ਇੱਥੇ ਤੱਕ ਦੀ ਸਾਰੀ ਰਚਨਾ ਜੋ ਹੈ ਇਹ ਵਿਲੇ ਦੇ ਵਿੱਚ ਖਤਮ ਹੋ ਜਾਂਦੀ ਹੈ ਯਾਨੀ ਇਹ ਮੌਤ ਦਾ ਡਰ ਹੈ ਔਰ ਉਹ ਮੌਤ ਖੁਦ ਹੀ ਇਸ ਵਿਲੇ ਦੇ ਵਿੱਚ ਖਤਮ ਹੋ ਗਈ ਉਸ ਤੋਂ ਉੱਤੇ ਕੀ ਹੈ ਉਸ ਤੋਂ ਉੱਤੇ ਫਿਰ ਜਿਸਲੇ ਤਾਕਤ ਸਿਮਟਣ ਲੱਗਦੀ ਹੈ ਇਹ ਆਵਾਜ਼ ਸਿਮਟਦੀ ਹੈ ਬ੍ਰਹਮ ਪਾਰ ਬ੍ਰਹਮ ਤੋਂ ਨੀਚੇ ਤੱਕ ਦੀ ਜਿਤਨੀ ਵੀ ਰਚਨਾ ਹੈ ਉਹ ਸਾਰੀ ਮਹਾਂਪਰਲੇ ਦੇ ਵਿੱਚ ਖਤਮ ਹੋ ਜਾਂਦੀ ਹੈ ਤੇ ਉਹ ਤਾਕਤ ਜੋ ਜਿਸ ਦੇ ਵਿੱਚ ਸਾਰੀ ਰਚਨਾ ਨੇ ਖਤਮ ਹੋ ਗਿਆ ਕਿਆ ਸੂਖਮ ਲੋਕ ਕਿਆ ਮਾਂ ਕਾਰਨ ਦੇਸ਼ ਯਾਨੀ ਕਿ ਜਿਤਨੀ ਵੀ ਰਚਨਾ ਸੀ ਸਭ ਖਤਮ ਹੋ ਗਈ ਕਿਉਂ ਖਤਮ ਹੋ ਗਈ ਕਿਉਂਕਿ ਉਸਨੇ ਉਸ ਹੱਕ ਦੀ ਆਵਾਜ਼ ਦੀ ਪਾਲਣਾ ਕੀਤੀ ਉਸਦੇ ਕੋਲੋਂ ਡਰ ਕੇ ਰਹੀ ਡਰ ਕਰਕੇ ਹੀ ਖਤਮ ਹੋ ਗਈ ਕਿਆ ਜੜ ਕਿਆ ਚੇਤਨ ਇੱਕ ਸੂਰਜ ਦੀ ਕੀ ਗੱਲ ਹੈ ਅਣਗਿਣਿਤ ਤਾਰੇ ਨੇ ਅਣਗਿਣਿਤ ਬ੍ਰਹਿਮੰਡ ਨੇ ਅਣਗਿਣਿਤ ਮੰਡਲ ਨੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਬਾਣੀ ਵਿੱਚ ਇਹ ਸਾਰੇ ਭੇਦਾਂ ਨੂੰ ਸਪਸ਼ਟ ਕੀਤਾ ਅਸੀਂ ਬਾਣੀ ਸੁਣਦੇ ਹਾਂ ਪੜ੍ਹਦੇ ਹਾਂ ਇੱਕ ਕੰਨੋਂ ਸੁਣੀ ਦੂਏ ਕੰਨੋਂ ਕੱਢ ਦਿੱਤੀ ਉਹਦਾ ਕੀ ਲਾਭ ਹੋਇਆ ਯਾਨੀ ਕਿ ਇਤਨੇ ਅਣਗਿਣਿਤ ਮੰਡਲ ਉਸ ਡਰ ਦੇ ਵਿੱਚ ਕੰਮ ਕਰ ਰਹੇ ਨੇ ਉਹ ਡਰ ਕੀ ਹੈ ਉਹ ਪਰਮਾਤਮਾ ਦੀ ਆਵਾਜ਼ ਔਰ ਜੋਤ ਸਰੂਪ ਹੈ, ਉਸੀ ਨੇ ਇਹ ਸਭ ਨੂੰ ਆਧਾਰ ਦਿੱਤਾ ਹੈ। ਉਹ ਜਿਹੜਾ ਉਸ ਕੋਲੋਂ ਨਹੀਂ ਡਰਦਾ, ਇਹ ਆਵਾਜ਼ ਉਸ ਤੋਂ ਨਿਕਲ ਜਾਂਦੀ ਹੈ, ਆਵਾਜ਼ ਨਿਕਲ ਜਾਂਦੀ ਹੈ, ਆਪਣੇ ਆਪ ਹੀ ਉਸ ਨੂੰ ਉਸਦੀ ਹਸਤੀ ਜੋ ਹੈ ਉਹ ਖਤਮ ਹੋ ਜਾਂਦੀ ਹੈ, ਯਾਨੀ ਕਿ ਉਹ ਡਰ ਦੇ ਵਿੱਚ ਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਰਚਨਾ ਰਚੀ ਜਾਂਦੀ ਹੈ ਔਰ ਫਿਰ ਉਹ ਇਤਨਾ ਡਰਿਆ ਹੁੰਦਾ ਹੈ ਕਿ ਉਸਦੇ ਹੁਕਮ ਦੇ ਵਿੱਚ ਕੰਮ ਕਰਦਾ ਹੈ ਔਰ ਉਸ ਹੁਕਮ ਦਾ, ਉਸ ਆਵਾਜ਼ ਦਾ, ਉਸ ਜੋਤ ਦਾ ਸਾਨੂੰ ਇੱਕ ਕਣ ਮਾਤਰ ਵੀ ਡਰ ਨਹੀਂ ਹੈ। ਅਸੀਂ ਆਪਣੇ ਸਤਿਗੁਰ ਨੂੰ ਇੱਕ ਸਰੀਰ ਸਮਝ ਕੇ ਬੈਠੇ ਹਾਂ, ਇੱਕ ਸਰੀਰ ਹੈ ਸਤਿਗੁਰ, ਉਸ ਦੇ ਅੰਦਰ ਉਹ ਸੱਚ, ਉਹ ਹੱਕ ਕੰਮ ਕਰ ਰਿਹਾ ਹੈ ਔਰ ਉਸ ਹੱਕ ਦਾ ਸਾਨੂੰ ਇੱਕ ਰੰਗ ਮਾਤਰ ਵੀ ਬਿਲਕੁਲ ਵੀ ਡਰ ਨਹੀਂ ਹੈ। ਔਰ ਅਗਰ ਸਾਨੂੰ ਡਰ ਨਹੀਂ ਹੈ ਤਾਂ ਇਹ ਜੀਵਾਤਮਾ ਚੇਤ ਹੀ ਨਹੀਂ ਸਕਦੀ। ਇਸੇ ਕਰਕੇ ਜੀਵਾਤਮਾ ਅੱਜ ਤੱਕ ਅੰਧੀ ਔਰ ਬਹਿਰੀ ਹੋ ਕਰਕੇ ਇਸ ਤਰੀਕੇ ਦੇ ਨਿਵਲੀ ਕਰਮ ਕਰ ਰਹੀ ਹੈ, ਆਪਣੇ ਆਪ ਨੂੰ ਬੰਧਨ ਵਿੱਚ ਬੰਦ ਕਰਕੇ ਬੈਠੀ ਹੈ। ਇਹ ਚਾਹ ਕਰਕੇ ਵੀ ਕਦੇ ਆਪਣੇ ਮੂਲ ਦੇ ਵਿੱਚ ਨਹੀਂ ਸਮਾ ਸਕਦੀ। ਤੋ ਇਹ ਜਨਮ ਜੋ ਇੰਨਾ ਕੀਮਤੀ ਜਨਮ ਹੈ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ ਔਰ ਇਸ ਜਨਮ ਦੇ ਵਿੱਚ ਜਿੰਨੀਆਂ ਵਸਤੂਆਂ ਸਤਿਗੁਰਾਂ ਨੇ ਸਾਨੂੰ ਦਿੱਤੀਆਂ ਨੇ, ਕਿ ਅਸੀਂ ਉਹਨਾਂ ਦਾ ਗਲਤ ਇਸਤੇਮਾਲ ਨਹੀਂ ਕਰ ਰਹੇ? ਵਿਚਾਰ ਕਰਕੇ ਦੇਖੋ ਇਹਨਾਂ ਹੱਥਾਂ ਦੇ ਨਾਲ ਕੀ ਕਰਨਾ ਚਾਹੀਦਾ ਸੀ। ਜਿੱਥੇ ਅਸੀਂ ਪਰਿਵਾਰ ਦੀ ਸੇਵਾ ਕਰਨੀ ਸੀ ਉੱਥੇ ਸਾਧ ਸੰਗਤ ਦੀ ਵੀ ਸੇਵਾ ਕਰਨੀ ਸੀ। ਸਾਧ ਸੰਗਤ ਦਾ ਕੀ ਮਤਲਬ ਹੈ? ਕਿਆ ਗੁਰੂ ਦੇ ਕੋਲ ਜਿਹੜੇ ਇਕੱਠੇ ਹੁੰਦੇ ਨੇ ਕਿਆ ਉਹੀ ਦੁਖੀ ਨੇ? ਕਿਆ ਉਹੀ ਸੰਗਤ ਕਹਿਲਾਉਂਦੀ ਹੈ? ਇਸ ਜਗਤ ਵੀ ਨਜ਼ਰ ਮਾਰ ਕਰਕੇ ਦੇਖੋ, ਕੋੜੀਆਂ ਦੇ ਕੈਂਪ ਦੇ ਕੈਂਪ ਲੱਗੇ, ਹਸਪਤਾਲਾਂ ਜਾ ਕਰਕੇ ਦੇਖ ਲਓ ਜਾਂ ਹੋਰ ਨਿਚਲੇ ਜਾਮੇ ਦੀ ਤਰਫ ਦੇਖ ਲਓ, ਇਸ ਜਗਤ ਦੇ ਵਿੱਚ ਸੁਖੀ ਕੌਣ ਹੈ? ਹਰ ਵਸਤੂ ਨੂੰ ਮੁੱਖ ਰੱਖ ਕਰਕੇ ਦੇਖੋ, ਹਰ ਵਸਤੂ ਪਹਿਲੇ ਵੀ ਅਧੂਰੀ ਸੀ, ਪ੍ਰਾਪਤ ਕਰਨ ਤੋਂ ਬਾਅਦ ਵੀ ਅਧੂਰੀ ਹੈ, ਤੇ ਅਸੀਂ ਕਿਸ ਤਰੀਕੇ ਦੇ ਨਾਲ ਸੱਚਾ ਸੁੱਖ ਪ੍ਰਾਪਤ ਕਰ ਸਕਦੇ ਹਾਂ? ਇਹ ਸੱਚਾ ਸੁੱਖ ਅਗਰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਇਹਨਾਂ ਹੱਥਾਂ ਨੂੰ ਅਸੀਂ ਉਸ ਜਗ੍ਹਾ ਇਸਤੇਮਾਲ ਕਰਨਾ ਹੈ ਜਿਸ ਤਰੀਕੇ ਦੇ ਨਾਲ ਬੰਧਨਕਾਰੀ ਪ੍ਰਭਾਵ ਜੋ ਹੈ ਉਸਦਾ ਉਤਪੰਨਾ ਹੋਵੇ। ਅੱਖਾਂ ਨੂੰ ਕਿੱਥੇ ਇਸਤੇਮਾਲ ਕਰ ਰਹੇ ਹਾਂ? ਕੰਨ ਕਿੱਥੇ ਇਸਤੇਮਾਲ ਕਰ ਰਹੇ ਹਾਂ? ਜ਼ਬਾਨ ਦੇ ਨਾਲ ਅਸੀਂ ਕਿਹੜਾ ਜਪ ਕਰ ਰਹੇ ਹਾਂ? ਅਸੀਂ ਸਤਿਗੁਰੂ ਦੇ ਨਾਮ ਨੂੰ ਜਪਣਾ ਹੈ, ਨਾਮ ਦੀ ਪਰਿਭਾਸ਼ਾ ਸਤਿਗੁਰਾਂ ਨੇ ਸਪਸ਼ਟ ਕਰ ਦਿੱਤੀ ਹੈ। ਅਸੀਂ ਜਗਤ ਨੂੰ ਨਹੀਂ ਜਪਣਾ, ਅਸੀਂ ਜਗਤ ਨੂੰ ਜਪ ਰਹੇ ਹਾਂ। 2-2.5-3 ਘੰਟੇ ਅੱਖ ਬੰਦ ਕਰਕੇ 2-4-6 ਤਰੰਗਾਂ ਨੂੰ ਅਮਲੀ ਜਾਮਾ ਪਹਿਨਾ ਕਰਕੇ ਕਿਆ ਅਸੀਂ ਹੱਲ ਨੂੰ ਪ੍ਰਾਪਤ ਕਰ ਲਾਂਗੇ? ਇਸਦਾ ਇਹ ਭਾਵ ਵੀ ਨਹੀਂ ਹੈ ਕਿ ਅਸੀਂ ਅੱਖ ਬੰਦ ਕਰਕੇ ਨਹੀਂ ਬੈਠਣਾ। ਇਹ ਇੱਕ ਤਰੰਗ ਹੈ, ਇੱਕ ਹੁਕਮ ਹੈ ਅੱਖ ਬੰਦ ਕਰਕੇ ਬੈਠਣਾ। ਤੋ ਵਿਚਾਰ ਇਹ ਹੈ ਬਾਣੀ ਦਾ ਕੀ ਭਾਵ ਹੈ ਕਿ ਅਸੀਂ ਸਿਰਫ ਅੱਖ ਬੰਦ ਕਰਕੇ ਸਿਰਫ ਇਹਨਾਂ ਲਫ਼ਜ਼ਾਂ ਨੂੰ ਜਪ ਕੇ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਯਾਨੀ ਕਿ ਅਗਰ ਅਸੀਂ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਅੱਖ ਖੋਲ ਕਰਕੇ ਇਸ ਜਗਤ ਦਾ ਜਪ ਨਹੀਂ ਕਰਨਾ, ਸਤਿਗੁਰਾਂ ਦੇ ਹੁਕਮ ਅਨੁਸਾਰ, ਉਪਦੇਸ਼ ਅਨੁਸਾਰ ਅਮਲੀ ਜਾਮਾ ਪਹਿਨਾਉਣ ਦਾ ਜਪ ਪੂਰਾ ਕਰਨਾ ਹੈ। ਜਦੋਂ ਅਸੀਂ ਇਹ ਜਪ ਪੂਰਾ ਕਰ ਲਵਾਂਗੇ ਨਾ ਤੇ ਵਿਚਾਰ ਕਰਕੇ ਦੇਖੋ ਸਾਨੂੰ ਅੱਖ ਬੰਦ ਕਰਨ ਦੀ 2-2.5 ਘੰਟੇ ਦੀ ਵੀ ਲੋੜ ਨਹੀਂ ਪਏਗੀ। ਸਾਨੂੰ ਚਲਦੇ ਫਿਰਦੇ ਹਰ ਘੜੀ ਹਰ ਪਲ ਇਹ ਅੱਖ ਦੀ ਆਵਾਜ਼ ਸਾਡੇ ਅੰਤਰ ਦੇ ਵਿੱਚ ਗੂੰਜਣ ਲੱਗ ਜਾਏਗੀ। ਅੰਤਰ ਦੇ ਵਿੱਚ ਜਿਸਲੇ ਪ੍ਰਕਾਸ਼ ਪ੍ਰਗਟ ਹੋ ਜਾਏਗਾ, ਇਹ ਜੀਵਾਤਮਾ ਅੰਦਰ ਦੇ ਵਿੱਚ ਸਿਮਟ ਜਾਏਗੀ, ਹਰ ਪਲ ਉਸ ਨੂੰ ਦੇਖਣ ਲੱਗ ਜਾਏਗੀ। ਇਸ ਜਗਤ ਦੇ ਵਿੱਚ ਹਰ ਵਸਤੂ ਕਿਆ ਜੜ, ਕਿਆ ਚੇਤਨ, ਸਾਨੂੰ ਉਹ ਪਰਮਾਤਮਾ ਦਾ ਰੂਪ ਨਜ਼ਰ ਆਉਣ ਲੱਗ ਜਾਏਗੀ। ਯਾਨੀ ਕਿ ਪਰਮਾਤਮਾ ਕਣ ਕਣ ਦੇ ਵਿੱਚ ਹੈ, ਉਹ ਅਸੀਂ ਉਹਨੂੰ ਅੱਖ ਬੰਦ ਕਰਕੇ ਪ੍ਰਾਪਤ ਕਰਨਾ ਚਾਹੁੰਦੇ ਹਾਂ। ਯਾਨੀ ਕਿ ਪ੍ਰਾਪਤ ਕਰਨ ਦੀ ਵਿਧੀ ਤਾਂ ਇਹੀ ਹੈ, ਪ੍ਰਾਪਤ ਹੋਏਗਾ ਵੀ ਅੰਦਰ ਹੀ, ਪਰ ਇਸ ਜਗਤ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਭੋਗਣਾ ਹੈ, ਕਿਸ ਤਰੀਕੇ ਦੇ ਨਾਲ ਵਿਚਾਰ ਕਰਕੇ ਇਸ ਤੋਂ ਬੈਰਾਗ ਲੈ ਕਰਕੇ ਅਸੀਂ ਅੰਤਰ ਦੇ ਉਸ ਰਾਗ ਨੂੰ ਪ੍ਰਾਪਤ ਕਰਨਾ ਹੈ, ਉਹ ਰੂਹਾਨੀਅਤ ਦਾ ਜੋ ਭਾਵ ਹੈ ਕਿ ਜਦ ਤੱਕ ਅਸੀਂ ਇਸ ਜਗਤ ਤੋਂ ਬੈਰਾਗੀ ਨਹੀਂ ਹੋ ਜਾਂਦੇ ਤਦ ਤੱਕ ਅਸੀਂ ਅੰਤਰ ਦੇ ਇਸ ਰਾਗਣੀ ਨੂੰ, ਇਸ ਰਾਗ ਨੂੰ ਪ੍ਰਾਪਤ ਨਹੀਂ ਕਰ ਸਕਦੇ। ਤੋ ਗੁਰੂ ਸਾਹਿਬਾਂ ਨੇ ਅੱਜ ਦੇ ਸੱਚਖੰਡ ਦੀ ਇਸ ਬਾਣੀ ਦੇ ਵਿੱਚ ਜੋ ਭੇਦ ਪ੍ਰਗਟ ਕੀਤੇ ਨੇ ਉਹ ਬਿਲਕੁਲ ਉੱਚੇ ਔਰ ਸਪਸ਼ਟ ਨੇ ਕਿ ਇਹ ਜੀਵਾਤਮਾ ਜੋ ਹੈ ਅਗਰ ਆਪਣਾ ਉਧਾਰ ਕਰਨਾ ਚਾਹੁੰਦੀ ਹੈ, ਆਵਾਗਮਨ ਤੋਂ ਮੁਕਤ ਹੋਣਾ ਚਾਹੁੰਦੀ ਹੈ, ਤੇ ਉਸ ਨੂੰ ਇਹ ਰਾਗਣੀ ਜੋ ਹੈ ਜੋ ਸੰਸਾਰ ਦੀ ਤਰਫ ਇਸ ਨੂੰ ਲੈ ਕਰਕੇ ਜਾਂਦੀ ਹੈ ਮਨ ਦਾ ਸੰਗ ਕਰਕੇ, ਕਿਉਂਕਿ ਮਨ ਹਰ ਪਲ ਹਰ ਘੜੀ ਕੋਈ ਨਾ ਕੋਈ ਜਾਪ ਕਰਦਾ ਹੈ, ਔਰ ਜਾਪ ਕਿੱਦਾਂ ਕਰਦਾ ਹੈ? ਜਿਸ ਨੂੰ ਉਹ ਦੇਖਦਾ ਹੈ, ਔਰ ਦੇਖਦਾ ਕੀ ਹੈ? ਜੜ ਵਸਤੂਆਂ ਨੂੰ ਜਾਂ ਚੇਤਨ ਵਸਤੂਆਂ ਨੂੰ, ਔਰ ਇਹਨਾਂ ਦਾ ਸੰਗ ਕਰਕੇ ਕਦੀ ਵੀ ਉਹ ਹੱਲ ਨੂੰ ਪ੍ਰਾਪਤ ਨਹੀਂ ਕਰ ਸਕਦਾ, ਸੱਚ ਨੂੰ ਪ੍ਰਾਪਤ ਕਰ ਸਕਦਾ। ਤੋ ਵਿਚਾਰ ਕਰਨ ਵਾਲੀ ਕੀ ਗੱਲ ਹੈ ਕਿ ਅਸੀਂ ਖਰਚ ਕੀ ਕਰ ਰਹੇ ਹਾਂ? ਚੇਤਨ ਯਾਨੀ ਕਿ ਪ੍ਰਾਣਾ ਦੀ ਪੂੰਜੀ, ਪ੍ਰਾਣ ਸ਼ਕਤੀ ਖਰਚ ਕਰ ਰਹੇ ਹਾਂ, ਪ੍ਰਾਣ ਵਾਯੂ ਖਰਚ ਕਰ ਰਹੇ ਹਾਂ ਜੋ ਕਿ ਚੇਤਨ ਸਰੂਪ ਹੈ, ਔਰ ਪ੍ਰਾਣ ਵਾਯੂ ਦਾ ਇੱਕ ਅੰਸ਼ ਇੱਕ ਕਣ ਅਸੀਂ ਇਹ ਜੜ ਵਸਤੂਆਂ ਦੇ ਕਰਕੇ ਹੋਰ ਪ੍ਰਾਪਤ ਨਹੀਂ ਕਰ ਸਕਦੇ। ਯਾਨੀ ਕਿ ਇੱਕ ਚੇਤਨ ਨੂੰ ਖਰਚ ਕਰਕੇ ਅਸੀਂ ਇਕੱਠਾ ਕੀ ਕੀਤਾ? ਜਗਤ ਦੀਆਂ ਜੜ ਵਸਤੂਆਂ। ਤੋ ਵਿਚਾਰ ਕਰਕੇ ਦੇਖੋ ਕਿ ਇਹ ਜਗਤ ਦੀਆਂ ਜੜ ਵਸਤੂਆਂ ਜਿੰਦੇ ਜੀਵ ਸਾਡਾ ਕੰਮ ਨਹੀਂ ਕਰਦੀਆਂ, ਮਰਨ ਦੇ ਬਾਅਦ ਕੀ ਕੰਮ ਕਰਨਗੀਆਂ? ਜਿਹਨਾਂ ਨੂੰ ਕੋਈ ਰੋਗ ਲੱਗ ਗਿਆ, ਕੋਈ ਵਿਕਾਰ ਲੱਗ ਗਿਆ, ਡਾਕਟਰਾਂ ਨੇ ਜਵਾਬ ਦੇ ਦਿੱਤਾ कितने भी साधन साढ़े को उपलब्ध ने, यह साधन सानू किसी काम नहीं देंगे। यानी कि चेतन शक्ति काम करके स्वासा की पूंजी स्वासा की दौलत खर्च करके असी यह जो जड़ वस्तुआ यानी कि माया कट्ठी की इसने साडा साथ नहीं दिता। तो भाव की है कि अगर असी चेतना चाहते हाँ तो सानू की इकट्ठा करना चाहिए, रूहानियत की दौलत इकट्ठी करनी चाहिए। यानी कि यह जड़ वस्तुआ तो अंश मात्र का जो हिस्सा सानू चाहिए है उतना ही हासिल करना, और भोगना किसनू है, उस नाम नू, उस शब्द नू, उस कीर्तन नू, उस उपदेश नू जो सतगुरु सानू देंदे ने, सतगुरु सचखंड तो यह बाणी दे रहे ने। किस वास्ते दे रहे ने? इसनू अमली जामा पहनाने वास्ते, यह लिस्ट पूरी करने वास्ते नहीं। वह लिस्ट का तो सतगुरु नू ज्ञान है जिहड़ा उसकी शरण दे विच आया है। क्या सतगुरु नू उस चीज़ का पता नहीं है कि उसनू इस चीज़ की लोड़ है और कित्थे तक लोड़ है? वह सतगुरु यानी कि एक पिता अपने पुत्र नू जहर दिंदा है एक सीमा तक और जरूर देंदा है, पर उसके बदले दे विच कई तरीके दे ऐसे कर्म करा लेंदा है जेडे कि अगे जा करके उस बच्चे नू बहुत सारा फल देंदे ने। यानी कि उन्हें कई तरीके दे माल पढ़ाई करा ली, होमवर्क करा लिया, यानी कि जहर भी दिता और काम भी करा लिया, अपना काम करा लिया। यानी कि पूरन सतगुरां को अगर असी जाइए तो सिर्फ गुरु वाले होकर के जाइए। भाई जोगा ने की किया सी, गुरु साहबा ने सवाल किया भी बच्चे नू काका तेरा की ना है? कह लगा जी जोगा। तो गुरु साहब कहंदे ने भाई किस जोगा? कहंदा जी सतगुरु जी आप जोगा। कह लगे भाई फिर हुण तू फेरे जोगा है ना, तो फिर तू हुण मेरे कोल ही रहना है। तो यानी कि उस जोगे ने फिर सचमुच सतगुरु का ही हो करके उस फल नू उस सचखंड नू प्राप्त किया। तो क्या असी यह चेतन वस्तु नू खर्च करके स्वासा की पूंजी नू जिसनू कि असी यह जड़ वस्तुआं दे करके हासिल नहीं खर्च कर प्राप्त कर सकते? तो प्राप्त किनू कर रहे हैं? जड़ वस्तुआं नू। तो होना की चाहिए कि यह शरीर की है जड़, इस जड़ को असी कम लईए, इस शरीर को कम ला करके स्वासा की पूंजी नू खर्च करके इस शरीर दे विच आ करके असी उस परम चेतन नू प्राप्त करिए। वह परम चेतन की है? वह हक की आवाज जो जोत स्वरूप है जिसनों असी परमात्मा कहते हैं। यानी कि जिसने इस जड़ दे विच आ करके इस स्वासा की पूंजी नू खर्च करके उस परम चेतन नू प्राप्त कर लिया, साध संगत जी उसका इस जगत दे विच आना सफल हो गया। उसने जगत नू भी पा लिया, उस राम नू भी पा लिया, वो राम जो रमैया यानी कि कण कण दे विच रमैया सी, और उस राम नू प्राप्त करके यह जीवात्मा सचखंड की अधिकारी हो गई और इसने सदा ले उस अमर पद नू प्राप्त कर लिया कि उस तो बाद फिर इसनू बार बार जन्म और मरण के गेड़ दे विच नहीं आना पड़ा। यानी कि गुरु साहबान ने आज सचखंड तो यह जो बाणी सानू दिती है ये सारे भेद स्पष्ट कर दिते ने कि जीवात्मा ने रागमयी होना है परमात्मा की तरफ और बैरागी होना है इस जगत की भौतिक वस्तुओं की तरफ। और यह कदों हो सकता है? जदों ये मन के संघ नू त्यागे। यानी मन के संघ नू त्यागना और सतगुरु के संघ नू प्राप्त करना। सतगुरु के संघ नू प्राप्त करना शरीरिक रूप की गल नहीं है। हर बंदा हर जीवात्मा सतगुरु का शरीरिक संघ प्राप्त नहीं कर सकती। सो उपदेश जो ने बड़े विशाल और व्यापक अर्थ लै करके आते हैं। यानी कि किस तरीके का संघ? जो उपदेश उन्होंने करता है, सत समुंदर पार रहो, अख बंद करके अपनी हस्ती मिटा दो। हस्ती की है? होमै नू त्यागना। होमै की है? मन का एक विकार। यानी कि मन की संघ चो भी निकल गए, गुरु का संघ भी प्राप्त कर लिया, यह सच की वाणी नू अमला जामा भी पिलाता, यानी कि नाम भी प्राप्त हो गया। वो नाम का फल यानी हक की आवाज जो जो स्वरूप है, चाहे सतगुरु भुले बैठे ने, वो हर पल हर कड़ी हर साढ़े अंग संग ने सहाय ने। पर कदों? जदों साडा एक बच्चे तो वध यानी कि परमात्मा का डर होवे, एक ऐसा डर कि असी काल दे भी काल उस अकाल कोलों डर करके रहना है। अगर वो डर साढ़े अंदर ही पैदा हो जाएगा तो जरूरी गल है कि जीवात्मा रागमयी भी हो जाएगी और इस जगत तो बैरागी भी हो जाएगी। और जब तक ये जीवात्मा इस बैराग नू प्राप्त नहीं करती तब तक ये जीवात्मा कदे भी रागमयी होकर के उस सच्चे राग नू जो अंतर दे विच हर पल हर कड़ी दिन रात इस जगत नू आधार दे रहा है प्राप्त कर ही नहीं सकती। सो गुरु साहबां ने जो बाणी इत्थे दिती है ये प्रत्यक्ष रूप दे विच या अप्रत्यक्ष रूप दे विच किसी ना किसी जात मजहब कौम दे नाल या किसी होर संतां दी दिते गए दृष्टांतों के नाल संबंध रखती है। तो इतने गुरु साहब का भाग कोई नवा मत या धर्म चलाना नहीं है। उन्हों का सिर्फ इतना भाव होंदा है कि रूहानियत का जड़ा अंग वो लेंदे ने जड़ा पहलू वो सानू पहचान करनी सिखाना चाहते हैं उसनू अच्छे तरीके दे नाल समझाने लई इन्हां दे गहरे अर्थां नू सरल अर्थां दे विच तब्दील करन वास्ते इन्हां दृष्टांतों लेंदे ने इन्हां वाणी नू लेंदे ने। और इस तो अगे गुरु साहबा का कोई भी भाव नहीं हुंदा, ना किसी की वडियाई, ना किसी की निंदा, ना कोई मत या नवा धर्म चलाने वास्ते। कोई भी माई भाई अगे वध के इन्हां तुकां दा या कोई होर अर्थ कढ़दा है तो यह उसकी अपनी मनमत है, गुरमत का इस दे नाल कोई भी संबंध नहीं है।